Quality service ਤੇ ਨਾਲ ਫਿਰ ਵਾਰੰਟੀ ਅਕਾਲ ਟਰੱਕ ਐਂਡ ਲਿਊਬ
ਡਰਾਈਵ ਥਰੂ
ਅਕਾਲ ਟਰੱਕ ਐਂਡ ਲਿਊਬ
ਟਰੱਕ ਵਾਸ਼
ਅਕਾਲ ਟਰੱਕ ਐਂਡ ਲਿਊਬ
ਰਿਪੇਅਰ
ਅਕਾਲ ਟਰੱਕ ਐਂਡ ਲਿਊਬ
ਟਾਇਰ ਸਰਵਿਸ
ਅਕਾਲ ਟਰੱਕ ਐਂਡ ਲਿਊਬ
ਕਾਲ ਜੈਸ ਓ ਰਾਜਾ 905-565-1100
1776 ਮਾਇਰਸਾਈਡ ਡਰਾਈਵ ਇਨ ਮਿਸਿਸਾਗਾ ਅਕਾਲ ਟਰੱਕ ਐਂਡ ਲਿਊਬ
ਸਤਨਾਮ ਸ੍ਰੀ ਵਾਹਿਗੁਰੂ
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 ਸਤਨਾਮ ਸ੍ਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੂਰਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਵ ਸਾਇਆ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਵ ਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਟ ਪੈਰ ਗੁਣ ਗਾਈ ਗੁਰਪੂਰੇ ਤੇ ਪਾਈ ਰਾਓ ਸਭ ਕੀ ਅਕਥ ਕਹਾਣੀ ਜਲ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰਪੂਰੇ ਤੇ ਜਾਣੀ ਸਭ ਕੀ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰਪੂਰੇ ਤੇ ਜਾਣੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚੋਰ ਛਤਰ ਤਖਤ ਦੇ ਮਾਲਕ ਗਿਆਨ ਦੇ ਸਾਗਰ ਲਸਾਨੀ ਵਿਰਸਾ ਪੂਰਨ ਸਤਿਗੁਰੂ ਪਰਮ ਸਨਮਾਨ ਯੋਗ ਸਤਿਕਾਰ ਯੋਗ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਜ ਦੇ ਅੰਮ੍ਰਿਤ ਵੇਲੇ ਦੇ ਸੋਠ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰ ਦਿਨ ਤੋਂ ਉਚਾਰਨ ਕੀਤੀ ਇਲਾਹੀ ਬਾਣੀ ਦੇ ਪ੍ਰਮਾਣ ਮੇਰੇ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਪ੍ਰਮਾਣੇ ਹਨ ਕਿ ਪਿਆਰਿਓ ਜਿਸ ਸਿਰ ਦੇ ਘਰ ਚ ਪ੍ਰਮਾਤਮਾ ਵਸਿਆ ਹੈ ਪ੍ਰੀਤਮ ਪ੍ਰਭੂ ਨੇ ਉਹਦਾ ਹਿਰਦਾ ਘਰ ਆਤਮਕ ਗੁਣਾਂ ਨਾਲ ਭਰਪੂਰ ਕਰ ਦਿੱਤਾ ਹੈ। ਪਿਆਰੂ ਜਦੋਂ ਕਿਸੇ ਵਿਭਾਗੀ ਨੂੰ ਸੁੱਖਾਂ ਦਾ ਸਮੁੰਦਰ ਗੁਰੂ ਮਿਲ ਜਾਂਦਾ ਹੈ ਤਦੋਂ ਉਸਨੇ ਆਪਣੇ ਸਾਰਾ ਸਹਿਮ ਦੂਰ ਕਰ ਲਿਆ। ਪਰਮਾਤਮਾ ਦੇ ਨਾਮ ਦੀ ਸਿਫਤਲਾ ਕਰਨੀ ਅੱਠੇ ਪੈਰ ਪਰਮਾਤਮਾ ਦੀ ਸਿਫਤਲਾ ਦੇ ਗੀਤ ਗਾਉਣੇ ਇਹ ਦਾਤ ਪੂਰੇ ਗੁਰੂ ਤੋਂ ਹੀ ਪ੍ਰਾਪਤ ਹੋ ਸਕਦੀ ਹੈ। ਪਰਮਾਤਮਾ ਦੇ ਸਰੂਪ ਦੀ ਗੱਲਬਾਤ ਦੱਸੀ ਨਹੀਂ ਜਾ ਸਕਦੀ। ਪ੍ਰਭੂ ਦੇ ਸੇਵਕ ਆਤਮਕ ਜੀਵਨ ਦੇਣ ਵਾਲੀ ਸਿਫਤਲਾ ਦੀ ਬਾਣੀ ਉਚਾਰ ਦੇ ਰਹਿੰਦੇ ਹਨ। ਸਤਿਗੁਰ ਜੀ ਫਰਮਾਉਂਦੇ ਹਨ ਉਹ ਸੇਵਕ ਇਹ ਬਾਣੀ ਉਚਾਰਦੇ ਹਨ ਕਿ ਜਿਨ੍ਹਾਂ ਨੇ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਕੀਤੀ ਹੈ। ਪਿਆਰੋ ਅਸੀਂ ਇਸ ਸੰਸਾਰ ਦੇ ਉੱਤੇ ਕੋਈ ਕਰਮ ਕਮਾਉਣ ਲਈ ਆਏ ਹਾਂ। ਜਿਸ ਜਲਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਅਸੀਂ ਉਹ ਕਰਮ ਕਮਾ ਕੇ ਅੱਛੇ ਕੰਮ ਕਰਕੇ ਨਾਮ ਸਿਮਰਨ ਸੇਵਾ ਕਰਕੇ ਅਸੀਂ ਉਹਦੀ ਦਰਗਾਹ ਚ ਪ੍ਰਵਾਨ ਹੋਈਏ। ਕਿਤੇ ਐਸੀ ਗੱਲ ਨਾ ਹੋਵੇ ਕਿ ਫਰੀਦਾ ਜਿਨੀ ਕੰਮੀ ਨਾਹੀ ਗੁਣ ਤੇ ਕੰਬੜੇ ਵਿਸਾਰ ਮਤ ਸ਼ਰਮਿੰਦਾ ਥੀਮੀ ਸਾਈ ਦੇ ਦਰਬਾਰ। ਗੁਰੂ ਅਮਰਦਾਸ ਜੀ ਮਹਾਰਾਜ ਪ੍ਰਮਾਨਨ ਕਿ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ। ਐਸਾ ਕਰਮ ਨਾ ਕਰੀਏ ਕਿ ਸਾਨੂੰ ਪਛਤਾਉਣਾ ਪਵੇ। ਆਓ ਉਹਦੇ ਹੁਕਮ ਚੱਲੀਏ। ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਤਾਂ ਕਿ ਸਾਡੇ ਲੋਕ ਸੁਖੀ ਪਲੋਕ ਸੇਲੇ ਹੋਣ। ਅਸੀਂ ਆਪਣੇ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਦਰਗਾਹ ਚ ਪ੍ਰਵਾਨ ਹੋਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ
Preston Construction Design and Build, Terrain Approved, Custom Homes, Town Homes, Multi-Tenant Buildings, Plazas, Medical Building Project. Jameen Tohadi Kam Asada, Apne Man Pasande Kar Banwao. From Architecture to City Approval, Foundation Digi to Complete Structure, Superior Quality Work. Preston Construction, 905-461-5115, 905-461-5115, PrestonConstruction.ca. Check our previous projects.
ਬ੍ਰੈਂਪਟਨ ਵਿੱਚ ਰਦਰਫੋਰਡ ਅਤੇ ਗਲਿਡਨ ਦੇ ਲਾਗੇ 80 ਹੇਲ ਰੋਡ ਉੱਪਰ ਯੂਨਿਟ ਨੰਬਰ 1 ਤੋਂ 3 ਵਿੱਚ RB ਬਿਲਡਿੰਗ ਸਪਲਾਈ ਖੁੱਲ ਚੁੱਕਿਆ ਹੈ।
ਜੀ ਹਾਂ, ਰੈਨੋਵੇਸ਼ਨ ਅਤੇ ਕੰਸਟਰਕਸ਼ਨ ਕੰਟਰੈਕਟਰ ਜਿਹੜਾ ਧਿਆਨ ਦੇਣ, ਇੱਥੇ ਤੁਸੀਂ ਹੋਲਸੇਲ ਰੇਟ ਉੱਪਰ ਡੋਰਸ, ਬੇਸ ਬੋਰਡ, ਡਰਾਈਵਾਲ, ਮਟ, ਪਲੰਬਿੰਗ, HVAC, ਇੰਸੂਲੇਸ਼ਨ, ਹਾਰਡਵੁੱਡ, ਲੈਮੀਨੇਟ, ਵਿਨਾਇਲ, ਟਾਇਲਸ, ਬੈਕ ਸਪਲੈਸ਼, ਸਟੋਨ ਜਾਂ ਫਿਰ ਵੈਨਿਟੀਜ਼।
ਗੱਲ ਕੀ, ਹਰ ਤਰ੍ਹਾਂ ਦਾ ਬਿਲਡਿੰਗ ਮਟੀਰੀਅਲ ਤੁਸੀਂ ਇੱਥੋਂ ਖਰੀਦ ਸਕਦੇ ਹੋ।
ਜ਼ਿਆਦਾ ਜਾਣਕਾਰੀ ਲਈ ਅੱਜ ਹੀ ਕਾਲ ਕਰੋ ਰਣਜੀਤ ਸਿੰਘ 905-454-8000। ਜੀ ਹਾਂ, 905-454-8000।
ਫ੍ਰਿਜ, ਸਟੋਵ, ਵਾਸ਼ਰ, ਡਰਾਇਰ, ਅਪਲਾਈਂਸ ਚਾਹੀਏ ਕੋਈ ਭੀ, ਬਸ ਇੱਕ ਬਾਰ ਦੇਖੋ ਆਕਰ ਹਮ ਹੈ ਆਵਰ।
URR, our home and appliances, jahan aapko milti hai exceptional customer service aur lowest price hamesha. Brampton, Etobicoke, Stony Creek ya London, kisi bhi location par aaiye aur chuniye apni pasand ke brand new and open box appliances. Call 416-792-0877.
ਜਿਵੇਂ ਵਧੇਰੇ ਕਾਰੋਬਾਰ ਅਤੇ ਸੇਵਾਵਾਂ ਮੁੜ ਕੇ ਖੁੱਲਦੀਆਂ ਹਨ, ਸਾਡੇ ਸਾਰਿਆਂ ਲਈ ਇੱਕ ਦੂਸਰੇ ਦੀ ਰੱਖਿਆ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਸਰੀਰਕ ਦੂਰੀ ਰੱਖਣ ਤੇ ਅਮਲ ਕਰਨਾ ਜਾਰੀ ਰੱਖੋ ਅਤੇ 2 ਮੀਟਰ ਦੂਰ ਰਹੋ। ਜਿੱਥੇ ਸਰੀਰਕ ਦੂਰੀ ਰੱਖਣਾ ਚੁਣੌਤੀ ਹੈ ਅਤੇ ਜਿੱਥੇ ਲੋੜ ਹੋਵੇ ਉੱਥੇ ਚਿਹਰੇ ਨੂੰ ਢੱਕਣ ਲਈ ਕੋਈ ਕਵਰ ਪਾਓ। ਆਪਣੇ ਹੱਥਾਂ ਨੂੰ ਅਕਸਰ ਧੋਣਾ ਜਾਰੀ ਰੱਖੋ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ COVID-19 ਹੋਇਆ ਹੋ ਸਕਦਾ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੋਹਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡ ਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ। ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿੱਲਡ ਵੀਜ਼ਾ, ਕੈਟਾਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਜਸਵਿੰਦਰ ਜਜਵਾਨ, 647-968-7357। ਅਕਾਲ ਮੋਰਗੇਜਸ ਤੋਂ ਜਸਵਿੰਦਰ ਜਜਵਾਨ, ਲਾਇਸੈਂਸ ਨੰਬਰ 10845, ਇੰਡੀਪੈਂਡੈਂਟਲੀ ਓਨਡ ਐਂਡ ਆਪਰੇਟਡ।
ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਲੈ ਕੇ ਆਏ ਹਨ ਗ੍ਰੈਂਡ ਓਪਨਿੰਗ ਸਪੈਸ਼ਲ ਆਫਰ।
ਕਿਸੇ ਵੀ ਤਰ੍ਹਾਂ ਦੀ ਟਰੱਕ ਰਿਪੇਅਰ, ਟਰੱਕ ਟਾਇਰ, ਆਇਲ ਚੇਂਜ, ਬ੍ਰੇਕ ਐਡਜਸਟਮੈਂਟ ਅਤੇ ਏਸੀ ਦਾ ਕੋਈ ਵੀ ਕੰਮ ਕਰਾਉਣਾ ਹੋਵੇ
ਤੇ ਨਾਲ ਹੀ ਨਾਲ ਜੇ ਕਿਸੇ ਨੂੰ ਬੌਬਟੇਲ ਪਾਰਕਿੰਗ ਦੀ ਲੋੜ ਹੈ ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇਹਨਾਂ ਕੋਲ ਥਾਂ ਰੈਂਟ ਵਾਸਤੇ ਮੌਜੂਦ ਹੈ।
ਸਵੇਰ ਦੇ 7 ਤੋਂ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹਨ ਅਤੇ ਹਫ਼ਤੇ ਦੇ 7 ਦਿਨ ਖੁੱਲੇ ਹਨ।
ਜੇ ਤੁਸੀਂ ਟਰੱਕ ਰਿਪੇਅਰ ਦਾ ਖਰਚਾ ਇੱਕ ਵਾਰੀ ਪੇ ਨਹੀਂ ਕਰ ਸਕਦੇ ਤਾਂ ਇਹ ਤੁਹਾਡੀ ਪੇਮੈਂਟ ਸਮਾਲ ਇੰਸਟਾਲਮੈਂਟ ਵਿੱਚ ਵੀ ਐਕਸੈਪਟ ਕਰਦੇ ਹਨ।
ਟੀਲ ਅਤੇ ਐਡਵਾਂਸ ਦੇ ਨੇੜੇ ਹਨ, ਅੱਜ ਹੀ ਪਹੁੰਚੋ, 3 Alfred Kuhn Boulevard, Unit 1।
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221।
ਰੇਡੀਓ ਖਬਰ ਸਾਧ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰੇਡੀਓ ਖਬਰ ਸਾਧ ਦੀ ਸ਼ੁਰੂਆਤ ਗੁਰਦੁਆਰਾ ਸਿੱਖ ਹੈਰੀਟੇਜ ਸਾਹਿਬ ਤੋਂ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪਾਸੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਅਤੇ ਉਹਨਾਂ ਦੇ ਭਾਵ ਅਰਥ ਸਰਵਣ ਕਰਕੇ ਕੀਤੀ ਜਾਂਦੀ ਹੈ ਅਤੇ ਉਸ ਮਾਲਕ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਂਦੀ ਹੈ। ਅੱਜ ਦਿਨ ਮੰਗਲਵਾਰ ਅਗਸਤ ਮਹੀਨੇ ਦੀ 18 ਤਰੀਕ ਅਤੇ ਸਮਾਂ 8:10 ਦਾ ਹੋ ਚੁੱਕਿਆ ਜੀ। ਮੌਸਮ ਦੀ ਗੱਲ ਕਰੀਏ, ਤਾਪਮਾਨ ਦੀ ਗੱਲ ਕਰੀਏ ਤਾਂ GTA ਦੇ ਏਰੀਏ ਵਿੱਚ ਇਸ ਵਕਤ ਤਾਪਮਾਨ ਜਿਹੜਾ ਉਹ 18 ਡਿਗਰੀ ਜਿਹੜਾ ਦੱਸਿਆ ਜਾ ਰਿਹਾ ਅਤੇ ਆਸਮਾਨ ਦੇ ਵਿੱਚ ਜਿਹੜੀ ਬਹੁਤ ਸੋਹਣੀ ਧੁੱਪ ਲੱਗੀ ਹੈ। ਬਾਅਦ ਦੁਪਹਿਰ ਜਿਹੜਾ ਤਾਪਮਾਨ ਉਹ 22-23 ਡਿਗਰੀ ਦੇ ਆਸ ਪਾਸ ਚਲੇ ਜਾਵੇਗਾ ਅਤੇ ਆਸਮਾਨ ਦੇ ਵਿੱਚ ਧੁੱਪ ਦੇ ਨਾਲ ਬੱਦਲਵਾਈ ਜਿਹੜੀ ਉਹ ਬਣੀ ਰਹੇਗੀ ਅਤੇ ਫਿਰ ਸ਼ਾਮ ਨੂੰ ਤਾਪਮਾਨ 6-7 ਵਜੇ ਦੇ ਤਕਰੀਬਨ ਜਿਹੜਾ ਉਹ 20 ਡਿਗਰੀ ਦੇ ਆਸ ਪਾਸ ਚਲੇ ਜਾਵੇਗਾ ਅਤੇ ਆਸਮਾਨ ਦੇ ਵਿੱਚ ਜਿਹੜੀ 7-8 ਵਜੇ ਤੱਕ ਜਿਹੜੀ ਧੁੱਪ ਬਣੀ ਰਹੇਗੀ। ਕੱਲ੍ਹ ਨੂੰ ਭਾਵ ਬੁੱਧਵਾਰ ਨੂੰ ਤਾਪਮਾਨ ਜਿਹੜਾ ਉਹ 23 ਡਿਗਰੀ ਦੇ ਆਸ ਪਾਸ ਰਹੇਗਾ ਅਤੇ ਆਸਮਾਨ ਦੇ ਵਿੱਚ ਬਹੁਤ ਸੋਹਣੀ ਧੁੱਪ ਲੱਗੀ ਰਹੇਗੀ। ਫਿਰ ਵੀਰਵਾਰ ਨੂੰ ਤਾਪਮਾਨ 26 ਡਿਗਰੀ ਦੇ ਆਸ ਪਾਸ ਰਹਿਣ ਦੇ ਨਾਲ ਦੀ ਨਾਲ ਆਸਮਾਨ ਦੇ ਵਿੱਚ ਧੁੱਪ ਅਤੇ ਬੱਦਲਵਾਈ ਜਿਹੜੀ ਉਹ ਬਣੀ ਰਹੇਗੀ। ਅੱਜ ਸੂਰਜ 6:28 'ਤੇ ਚੜਿਆ ਸੀ ਅਤੇ ਸ਼ਾਮ ਨੂੰ 8:16 'ਤੇ ਸੂਰਜ ਜਿਹੜਾ ਉਹ ਛੁਪੇਗਾ। ਹਵਾ ਕੋਈ ਇਸ ਵਕਤ 1400 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਗ ਰਹੀ ਹੈ ਜਿਸ ਨਾਲ ਤਾਪਮਾਨ 18 ਡਿਗਰੀ ਮਹਿਸੂਸ ਹੋ ਰਿਹਾ ਹੈ। ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਹੁੰਦੇ ਨੇ ਜੀ ਹੋਮ ਲਾਈਫ ਸਿਲਵਰ ਸਿਟੀ ਤੋਂ ਗਰਸ਼ਾ ਬ੍ਰਦਰਸ। 905-913-8500 ਹੋਮ ਲਾਈਫ ਸਿਲਵਰ ਸਿਟੀ ਦਾ ਨੰਬਰ ਆ। ਬ੍ਰੈਮਲੀ ਅਤੇ ਮੇਫੀਲਡ ਵਾਲੇ ਪਲਾਜ਼ੇ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਆਫਿਸ, ਤੁਸੀਂ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਪਰ ਤੁਸੀਂ ਅਪੁਆਇੰਟਮੈਂਟ ਇਹਨਾਂ ਨਾਲ ਸੈਟਅਪ ਕਰ ਲਓ। ਪਹਿਲਾਂ 905-913-8500 ਹੋਮ ਲਾਈਫ ਸਿਲਵਰ ਸਿਟੀ ਦਾ ਨੰਬਰ ਆ। ਬਹੁਤ ਹੀ ਵੱਡੀ ਬ੍ਰੋਕਰੇਜ, ਤੁਸੀਂ ਰੀਅਲ ਅਸਟੇਟ ਦੇ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ, ਨਵੀਂ ਯਾਤਰਾ ਸ਼ੁਰੂ ਕਰਨਾ ਚਾਹੁੰਦੇ ਹੋ ਰੀਅਲ ਅਸਟੇਟ ਦੇ ਵਿੱਚ, ਤਾਂ ਤੁਸੀਂ ਹੋਮ ਲਾਈਫ ਸਿਲਵਰ ਸਿਟੀ ਨੂੰ ਜੁਆਇਨ ਕਰ ਸਕਦੇ ਹੋ। 905-913-8500 ਹੋਮ ਲਾਈਫ ਸਿਲਵਰ ਸਿਟੀ ਦਾ ਨੰਬਰ ਹੈ ਜੀ। ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ 416-994-72-72 ਸਿਮਰਨ ਜੀ ਦਾ ਨੰਬਰ ਆ। ਇੰਸ਼ੋਰੈਂਸ ਦੇ ਬਾਬਤ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਆ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਿਟੀ, ਲਾਈਫ ਟਰਮ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, 416-994-72-72 'ਤੇ ਤੁਸੀਂ ਸਿਮਰਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਆਲ ਕਾਇੰਡ ਇੰਸ਼ੋਰੈਂਸ ਦਾ ਆਫਿਸ ਜਿਹੜਾ 20 Maritime ਓਨਟੈਰੀਓ ਬੁਲੇਵਾਰਡ ਯੂਨਿਟ ਨੰਬਰ 10 ਕੁਈਨ ਅਤੇ ਏਅਰਪੋਰਟ ਦਾ ਮੇਜਰ ਇੰਟਰਸੈਕਸ਼ਨ। ਆਲ ਕਾਇੰਡ ਇੰਸ਼ੋਰੈਂਸ 416-994-72-72। ਗੁਰਸ਼ਰਨ ਬਾਬੀ ਸਿੱਧੂ ਜੀ 647-539-3020 647-539-3020 'ਤੇ ਤੁਸੀਂ ਗੁਰਸ਼ਰਨ ਬਾਬੀ ਸਿੱਧੂ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਤੁਹਾਡੇ ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ, ਸੱਟ ਪੇਟ ਲੱਗ ਗਈ, ਐਕਸਪਰਟ ਐਡਵਾਈਸ ਲੈਣਾ, ਤੁਸੀਂ ਕਲੇਮ ਲੈਣਾ ਚਾਹੁੰਦੇ ਹੋ, 647-539-3020 ਗੁਰਸ਼ਰਨ ਬਾਬੀ ਸਿੱਧੂ ਜੀ ਦਾ ਨੰਬਰ ਆ। ਇਸ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਕੈਲਡਨ ਸਬਜ਼ੀ ਫਾਰਮ ਦਾ ਸੰਦੇਸ਼ਾ ਜ਼ਰੂਰ ਸੁਣੋ ਜੀ। ਆਪਣੇ ਫਾਰਮ ਦੇ ਵਿੱਚ ਉਗਾਈਆਂ ਤਾਜ਼ੀਆਂ ਹਰੀਆਂ ਸਬਜ਼ੀਆਂ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਕੈਲਡਨ ਸਬਜ਼ੀ ਫਾਰਮ ਤੁਸੀਂ ਜ਼ਰੂਰ ਵਿਜ਼ਿਟ ਕਰਨਾ। 905-965-3633 ਇਹਨਾਂ ਦਾ ਨੰਬਰ, 905-965-3633 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸਫਾਈ ਦਾ ਪੂਰਾ ਪ੍ਰੋਪਰ ਧਿਆਨ ਰੱਖਿਆ ਜਾਂਦਾ, ਜਿਹੜਾ ਫਿਜੀਕਲ ਡਿਸਟੈਂਸਿੰਗ ਦਾ ਪ੍ਰੋਪਰ ਜਿਹੜਾ ਪੂਰਾ ਸੈਨੇਟਾਈਜ਼ ਜਿਹੜਾ ਏਰੀਆ ਇਹਨਾਂ ਨੇ ਕੀਤਾ ਆ, ਤੁਸੀਂ ਜ਼ਰੂਰ ਜਦੋਂ ਸਟੋਰ 'ਤੇ ਜਾਣਾ ਤਾਂ ਪ੍ਰੋਪਰ ਤੁਸੀਂ ਵੀ ਸੋਸ਼ਲ ਡਿਸਟੈਂਸਿੰਗ ਦਾ, ਆਪਣੀ ਸੇਫਟੀ ਦਾ, ਦੂਸਰਿਆਂ ਦੀ ਸੇਫਟੀ ਦਾ ਜਿਹੜਾ ਤੁਸੀਂ ਪ੍ਰੋਪਰ ਧਿਆਨ ਰੱਖਣਾ। ਕੈਲਡਨ ਸਬਜ਼ੀ ਫਾਰਮ ਤਾਜ਼ੀਆਂ ਸਬਜ਼ੀਆਂ ਦੇ ਲਈ, ਔਰ ਜੇਕਰ ਤੁਸੀਂ ਇਹਨਾਂ ਦਾ ਕਹਿਣਾ ਕਿ ਫਾਰਮ ਜਾ ਕੇ, ਫਾਰਮ 'ਤੇ ਜਾ ਕੇ ਤੁਸੀਂ ਖੁਦ ਸਬਜ਼ੀਆਂ ਉੱਥੋਂ ਤਾਜ਼ੀਆਂ ਤਾਜ਼ੀਆਂ ਤੋੜਨਾ ਚਾਹੁੰਦੇ ਹੋ ਜਾਂ ਤੁਸੀਂ ਉੱਥੋਂ ਤਾਜ਼ੀਆਂ ਸਬਜ਼ੀਆਂ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਪਹਿਲਾਂ ਇੱਕ ਵਾਰੀ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਲਓ ਤਾਂ ਕਿ ਤੁਹਾਡੀ ਸੇਫਟੀ ਅਤੇ ਇਹਨਾਂ ਦੀ ਸੇਫਟੀ ਜਿਹੜੇ ਪ੍ਰੋਪਰ ਜਿਹੜਾ ਪ੍ਰਬੰਧ ਜਿਹੜਾ ਉਹ ਕਰ ਸਕਣ। 905-965-3633 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। 905-965-3633 ਇਹਨਾਂ ਦਾ ਨੰਬਰ ਆ। ਕੈਲਡਨ ਸਬਜ਼ੀ ਫਾਰਮ ਏਅਰਪੋਰਟ ਅਤੇ ਮੇਫੀਲਡ ਦੇ ਲਾਗੇ, ਟਿਮ ਹੋਟਲ ਵਾਲੇ ਪਲਾਜ਼ੇ ਦੇ ਵਿੱਚ, ਕੈਲਡਨ ਸਬਜ਼ੀ ਫਾਰਮ। ਸੋ ਸਾਡਾ ਅਗਲਾ ਸੈਗਮੈਂਟ ਹੁੰਦਾ ਜੀ ਛੋਟਾ ਜਿਹਾ ਸੈਗਮੈਂਟ, ਗੁੱਡ ਮਾਰਨਿੰਗ ਦਾ ਮੈਸੇਜ ਹੋਮ ਲਾਈਫ ਸਿਲਵਰ ਸਿਟੀ ਵੱਲੋਂ ਭੇਜਿਆ ਜਾਂਦਾ, ਗੁੱਡ ਮਾਰਨਿੰਗ ਦਾ ਮੈਸੇਜ, ਅਤੇ ਉਸ ਤੋਂ ਬਾਅਦ ਸਪੋਰਟਸ ਸੈਕਸ਼ਨ ਅਤੇ ਕਰੋਨਾ ਵਾਇਰਸ ਅਤੇ ਅਪਡੇਟ ਗੁਰਪ੍ਰੀਤ ਭਾਅ ਜੀ ਕਵਰ ਕਰਦੇ ਨੇ, ਅਤੇ ਆਓ ਫਿਰ ਗੁੱਡ ਮਾਰਨਿੰਗ ਦਾ ਮੈਸੇਜ ਜਗਦੀਸ਼ ਭਾਅ ਜੀ ਕਵਰ ਕਰਦੇ ਨੇ ਹਰ ਰੋਜ਼ ਦੀ ਤਰ੍ਹਾਂ। ਸੋ ਭਾਅ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
WTO ਵਾਰਡ 770 ਤੋਂ ਪ੍ਰੋਗਰਾਮ ਖਬਰ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਅੱਜ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ। ਮੈਂ ਜਗਦੀਸ਼ ਸਿੰਘ ਗਰੇਵਾਲ ਅਤੇ ਸਾਜਨਦੀਪ ਅੱਜ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ। ਸਵੇਰੇ 8-10 ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ, ਔਰ ਪ੍ਰੋਗਰਾਮ ਖਬਰਸਾਰ CP ਮੀਡੀਆ ਗਰੁੱਪ ਦੀ ਪੇਸ਼ਕਸ਼। ਔਰ ਸਾਡੇ ਤੋਂ ਪਹਿਲਾਂ ਤੁਸੀਂ ਸੁਣਦੇ ਹੋ ਕੁਲਵਿੰਦਰ ਸ਼ੀਨਾ ਜੀ ਨੂੰ, 7 ਵਜੇ ਤੋਂ ਲੈ ਕੇ 8 ਵਜੇ ਤੱਕ, ਔਰ 8-10 ਸਾਡੀ ਵਾਰੀ ਆਉਂਦੀ ਹੈ, 10-12 ਯੁੱਧਵੀਰ ਜਸਪਾਲ ਜੀ, 12-1 ਮਹਿਕ ਰੇਡੀਓ, 1-2 ਰੌਣਕ ਪੰਜਾਬ ਦੀ, 2-3 ਨਗਾਰਾ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਸਾਜ਼ੋ ਆਵਾਜ਼ ਪ੍ਰੋਗਰਾਮ ਦੇ ਨਾਲ ਜੁੜਦੇ ਹੋ। 770 AM ਸਾਰਾ ਦਿਨ ਸਵੇਰੇ ਸੂਰਜ ਚੜ੍ਹਨ ਤੋਂ ਲੈ ਕੇ ਸ਼ਾਮ ਸੂਰਜ ਛਿਪਣ ਤੱਕ ਤੁਹਾਡੀ ਸੇਵਾ ਵਿੱਚ ਵੱਖ ਵੱਖ ਰੰਗਾਂ ਦੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦਾ ਹੈ। ਪ੍ਰੋਗਰਾਮ ਖਬਰਸਾਰ ਦੇ ਵਿੱਚ ਗੁੱਡ ਮਾਰਨਿੰਗ ਦਾ ਮੈਸੇਜ ਹੋਮ ਲਾਈਫ ਸਰਵਿਸ ਜੀ ਵੱਲੋਂ ਭੇਜਿਆ ਜਾਂਦਾ ਹੈ। ਹਰ ਰੋਜ਼ ਅਜੀਤ ਕਰਚਾ ਜੀ ਸਾਨੂੰ ਇੱਕ ਟੈਕਸਟ ਮੈਸੇਜ ਕਰਦੇ ਨੇ, ਜਿਹਦੇ 'ਚ ਉਹਨਾਂ ਨੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਔਨ ਬਿਹਾਫ ਆਫ ਹੋਮ ਲਾਈਫ ਸਰਵਿਸ ਸਿਟੀ ਗੁੱਡ ਮਾਰਨਿੰਗ ਆਖੀ ਹੁੰਦੀ ਹੈ। ਸੋ ਅੱਜ ਦੇ ਗੁੱਡ ਮਾਰਨਿੰਗ ਮੈਸੇਜ ਦੇ ਵਿੱਚ ਉਹ ਲਿਖਦੇ ਨੇ ਕਿ ਨਥਿੰਗ ਇਨ ਦਾ ਨੇਚਰ ਲਿਵਸ ਫੋਰ ਇਟਸੈਲਫ, ਕੁਦਰਤ ਦੇ ਵਿੱਚ ਕੋਈ ਵੀ ਆਪਣੇ ਆਪ ਲਈ ਨਹੀਂ ਜੀਂਦਾ। ਰਿਵਰਸ ਡੋਂਟ ਡਰਿੰਕ ਦੇ ਓਨ ਵਾਟਰ, ਦਰਿਆ ਆਪਣਾ ਪਾਣੀ ਨਹੀਂ ਪੀਂਦੇ। ਟਰੀਜ਼ ਡੋਂਟ ਈਟ ਦੇਅਰ ਓਨ ਫਰੂਟ, ਰੁੱਖ ਆਪਣਾ ਫਲ ਨਹੀਂ ਖਾਂਦੇ। ਸਨ ਡਜ਼ਨਟ ਸ਼ਾਈਨ ਫੋਰ ਇਟਸੈਲਫ, ਸੂਰਜ ਆਪਣੇ ਲਈ ਨਹੀਂ ਰਿਸ਼ਨਾਉਂਦਾ। ਅ ਫਲਾਵਰਸ ਫਰੈਗਰੈਂਸ ਇਜ਼ ਨੋਟ ਫੋਰ ਇਟਸੈਲਫ, ਫੁੱਲ ਆਪਣੇ ਲਈ ਨਹੀਂ ਮਹਿਕਦੇ। ਲਿਵਿੰਗ ਫੋਰ ਈਚ ਅਦਰ ਇਜ਼ ਦਾ ਰੂਲ ਆਫ ਨੇਚਰ, ਇੱਕ ਦੂਜੇ ਲਈ ਜਿਉਣਾ ਇਹ ਕੁਦਰਤ ਦਾ ਅਸੂਲ ਹੈ। ਸੋ ਆਓ ਇਸ ਕੁਦਰਤ ਦੇ ਅਸੂਲ ਨੂੰ ਅਪਣਾਈਏ ਅਤੇ ਇੱਕ ਦੂਜੇ ਦੇ ਲਈ ਜੀਵੀਏ। ਸੋ ਅੱਜ ਦਾ ਇਹ ਗੁੱਡ ਮਾਰਨਿੰਗ ਦਾ ਮੈਸੇਜ ਹੋਮ ਲਾਈਫ ਸਿਲਵਰ ਸਿਟੀ ਵੱਲੋਂ ਔਰ ਹੋਮ ਲਾਈਫ ਸਿਲਵਰ ਸਿਟੀ ਦੇ ਸਾਰੇ ਹੀ ਸਟਾਫ ਅਤੇ ਐਸੋਸੀਏਟਸ ਵੱਲੋਂ ਤੁਹਾਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਇੱਛਾਵਾਂ ਔਰ ਸਾਡੇ ਵੱਲੋਂ ਵੀ ਹੋਮ ਲਾਈਫ ਸਿਲਵਰ ਸਿਟੀ ਦੇ ਸਾਰੇ ਹੀ ਸਟਾਫ ਅਤੇ ਐਸੋਸੀਏਟਸ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਇੱਛਾਵਾਂ ਅਤੇ ਉਮੀਦ ਕਰਦੇ ਹਾਂ ਕਿ ਅੱਜ ਉਹਨਾਂ ਦਾ ਵਧੀਆ ਦਿਨ ਰਹੇਗਾ। ਸੋ ਪ੍ਰੋਗਰਾਮ ਖਬਰਸਾਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਅਗਲਾ ਸਾਡਾ ਸੈਗਮੈਂਟ ਹੁੰਦਾ ਹੈ ਸਪੋਰਟਸ ਦਾ, ਸਪੋਰਟਸ ਨੂੰ ਗੁਰਪ੍ਰੀਤ ਪੁਰਵਾ ਜੀ ਕਵਰ ਕਰਦੇ ਨੇ ਅਤੇ ਨਾਲ ਦੇ ਨਾਲ ਕੋਰੋਨਾ ਵਾਇਰਸ ਦੀ ਰਿਪੋਰਟ ਸਾਡੇ ਨਾਲ ਸਾਂਝੀ ਕਰਦੇ ਨੇ ਅਤੇ ਉਸ ਤੋਂ ਬਾਅਦ ਫਿਰ ਇੱਥੋਂ ਦੀਆਂ ਖਬਰਾਂ ਹੁੰਦੀਆਂ ਨੇ। ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਵਧੀਆ ਸ਼ੁਰੂ ਹੋਇਆ ਹੋਵੇਗਾ ਤੇ ਤੁਹਾਡੀ T20 ਵਾਲੀ ਬੈਟਿੰਗ ਦੀ ਵੇਟ ਕਰ ਰਹੇ ਜੀ।
ਜੀ ਤੁਹਾਨੂੰ ਵੀ ਹੁਣ ਚੰਗੀਆਂ ਲੱਗਣ ਲੱਗ ਗਈਆਂ ਖਬਰਾਂ ਹੈ?
ਨਹੀਂ, ਖਬਰਾਂ ਤਾਂ ਵਧੀਆ ਹੀ ਹਮੇਸ਼ਾ ਹੀ ਚੰਗੀਆਂ ਲੱਗਦੀਆਂ ਭਾਜੀ, ਔਰ ਤੁਹਾਡਾ ਅੰਦਾਜ਼ੇ ਬਿਆਨ ਵੀ ਬਹੁਤ ਵਧੀਆ ਲੱਗਦਾ ਹੈ। ਔਰ ਮੈਂ ਇਹ ਵੀ ਗੱਲ ਦੱਸ ਦਿੰਦਾ ਜੀ, ਔਨ ਏਅਰ ਮੈਂ ਕਾਫੀ, ਤੁਹਾਨੂੰ ਵੀ ਪਤਾ, ਕਾਫੀ ਪ੍ਰੋਗਰਾਮ ਸੁਣਦਾ ਵੀ ਆ, ਜੁੜਿਆ ਵੀ ਆ, ਪਰ ਹਰੇਕ ਦਾ ਅਲੱਗ ਅਲੱਗ ਤਰੀਕਾ ਹੁੰਦਾ, ਪਰ ਜਿਹੜੀ ਪਕੜ ਤੁਹਾਡੀ ਪੋਲੀਟਿਕਸ ਤੇ ਔਰ ਉਸ ਨੂੰ ਬਿਆਨ ਕਰਨ ਤੇ ਆ ਨਾ, ਉਹ ਨੇੜੇ ਤੇੜੇ ਕਿਸੇ ਹੋਰ ਕੋਲੇ ਨਹੀਂ ਹੈ। ਆਈ ਮਸਟ ਸੇ ਦੈਟ।
ਥੈਂਕ ਯੂ ਸੋ ਮਚ ਗੁਰਪ੍ਰੀਤ, ਥੈਂਕ ਯੂ। ਸੋ ਆਓ ਫਿਰ ਸਪੋਰਟਸ ਦੀ ਗੱਲ ਕਰੀਏ।
ਜੀ ਬਿਲਕੁਲ, NBA ਦੇ ਵਿੱਚ ਪਲੇ ਆਫ ਸ਼ੁਰੂ ਹੋਏ ਨੇ ਜੀ, ਔਰ ਪਹਿਲੇ ਮੈਚ ਦੇ ਵਿੱਚ ਰੈਪਟਰਸ 134 ਦੇ ਮੁਕਾਬਲੇ 110 ਦੇ ਸਕੋਰ ਦੇ ਨਾਲ ਬਰੁਕਲਿਨ ਨੈਟਸ ਤੋਂ ਵਿਨਰ ਰਹੇ ਨੇ। ਗੇਮ 2 ਜਿਹੜੀ ਹੈ ਜੀ ਕੱਲ ਨੂੰ 1:30 ਜਿਹੜੀ ਹੈ ਜੀ ਹੋਏਗੀ। NHL ਦੇ ਵਿੱਚ ਕੱਲ 4 ਮੁਕਾਬਲੇ ਹੋਏ ਨੇ ਜੀ, ਟੈਂਪਾ ਬੇ ਨੇ ਕੋਲੰਬਸ ਬਲੂ ਜੈਕਟਸ ਨੂੰ 2-1 ਦੇ ਨਾਲ ਹਰਾਇਆ। ਸੀਰੀਜ਼ ਦੇ ਵਿੱਚ ਟੈਂਪਾ ਬੇ 3-1 ਦੇ ਨਾਲ ਅੱਗੇ ਹੈ। ਕੋਲੋਰਾਡੋ 7-1 ਦੇ ਨਾਲ ਐਰੀਜ਼ੋਨਾ ਤੋਂ ਵਿਨਰ ਰਹੇ ਨੇ ਜੀ, ਔਰ ਸੀਰੀਜ਼ ਦੇ ਵਿੱਚ 3-1 ਦੇ ਨਾਲ ਅੱਗੇ ਨੇ। ਬੋਸਟਨ 4-3 ਦੇ ਨਾਲ ਕੈਰੋਲਾਈਨਾ ਤੋਂ ਵਿਨਰ ਹੋਏ ਨੇ ਜੀ, ਔਰ ਸੀਰੀਜ਼ ਦੇ ਵਿੱਚ 3-1 ਦੇ ਨਾਲ ਅੱਗੇ ਨੇ। ਔਰ ਸੇਂਟ ਲੂਇਸ ਬਲੂਜ਼ ਨੇ 3-1 ਦੇ ਨਾਲ ਵੈਂਕੂਵਰ ਨੂੰ ਹਰਾਇਆ ਜੀ, ਔਰ ਇਹ ਸੀਰੀਜ਼ ਜਿਹੜੀ ਹੈ ਜੀ 2-2 ਦੀ ਬਰਾਬਰੀ ਤੇ ਹੈ। ਅੱਜ ਮੌਂਟਰੀਅਲ ਵਰਸਿਸ ਫਿਲਾਡੈਲਫੀਆ ਇਹ ਜਿਹੜਾ ਮੈਚ ਹੈ ਜੀ 3:00 ਹੋਣਾ, ਔਰ 2-1 ਦੇ ਨਾਲ ਸੀਰੀਜ਼ ਦੇ ਵਿੱਚ ਫਿਲਾਡੈਲਫੀਆ ਅੱਗੇ ਹੈ। ਕੈਲਗਰੀ ਵਰਸਿਸ ਡੈਲਸ 5:30 ਇਹ ਮੈਚ ਹੈ ਜੀ, ਔਰ 2-2 ਦੀ ਬਰਾਬਰੀ ਤੇ ਹੈ ਸੀਰੀਜ਼। ਨਿਊਯਾਰਕ ਆਈਲੈਂਡਰਸ ਵਰਸਿਸ ਵਾਸ਼ਿੰਗਟਨ ਕੈਪੀਟਲਸ 8:00 ਸ਼ਾਮ ਨੂੰ ਮੈਚ ਹੋਣਾ ਜੀ, ਔਰ 3-0 ਦੇ ਨਾਲ ਆਈਲੈਂਡਰ ਸੀਰੀਜ਼ ਦੇ ਵਿੱਚ ਅੱਗੇ ਨੇ। ਸ਼ਿਕਾਗੋ ਵਰਸਿਸ ਵੇਗਸ ਗੋਲਡਨ ਨਾਈਟਸ ਇਹ ਜਿਹੜਾ ਮੈਚ ਹੈ ਜੀ ਰਾਤ ਨੂੰ 10:30 ਹੋਣਾ, ਔਰ ਵੇਗਸ ਗੋਲਡਨ ਨਾਈਟਸ ਇਸ ਸੀਰੀਜ਼ ਦੇ ਵਿੱਚ 3-1 ਦੇ ਨਾਲ ਅੱਗੇ ਹੈ। ਔਰ ਜੇਕਰ ਮੇਜਰ ਲੀਗ ਬੇਸਬਾਲ ਦੀ ਗੱਲ ਕਰੀਏ ਜੀ, ਬਲੂ ਜੇ 7-2 ਦੇ ਨਾਲ ਬਾਲਟੀਮੋਰ ਓਰੀਅਲਸ ਤੋਂ ਵਿਨਰ ਰਹੇ ਨੇ। ਅਗਲਾ ਜਿਹੜਾ ਮੈਚ ਹੈ ਜੀ ਬਾਲਟੀਮੋਰ ਓਰੀਅਲਸ ਦੇ ਨਾਲ ਹੀ ਹੈ, ਅੱਜ ਰਾਤ ਨੂੰ 7:35 ਤੇ। ਕ੍ਰਿਕਟ ਦੇ ਵਿੱਚ ਇੰਗਲੈਂਡ ਵਰਸਿਸ ਪਾਕਿਸਤਾਨ ਜਿਹੜਾ ਦੂਸਰਾ ਟੈਸਟ ਮੈਚ ਹੈ ਜੀ, ਉਹ ਕੱਲ ਡਰਾ ਹੋ ਗਿਆ ਬਾਰਿਸ਼ ਕਰਕੇ, ਤਕਰੀਬਨ 3.5 ਦਿਨ ਦੀ ਖੇਡ ਉਹਦੇ ਵਿੱਚ ਨਹੀਂ ਹੋਈ। ਔਰ ਜਿਹੜਾ ਅਗਲਾ ਜਿਹੜਾ ਮੈਚ ਹੈ ਜੀ ਉਹ ਫਾਈਨਲ ਮੈਚ ਹੈ ਤੀਸਰਾ ਇਸ ਸੀਰੀਜ਼ ਦਾ, ਉਹ 21 ਅਗਸਤ ਤੋਂ ਸ਼ੁਰੂ ਹੋਣਾ ਜੀ। ਸੀਰੀਜ਼ ਦੇ ਵਿੱਚ ਇੰਗਲੈਂਡ 1-0 ਦੇ ਨਾਲ ਅੱਗੇ ਹੈ। ਔਰ IPL ਤੋਂ ਵੱਡੀ ਖਬਰ ਹੈ ਜੀ, IPL ਦੇ ਟਾਈਟਲ ਸਪੋਂਸਰ ਵੀਵੋ ਜਿਹੜੇ ਕਿ ਚਾਈਨੀਜ਼ ਕੰਪਨੀ ਸੀ, ਉਹ ਅਗਲੇ 4.5 ਮਹੀਨਿਆਂ ਦੇ ਲਈ ਜਿਹੜੀ ਹੈ ਟਾਈਟਲ ਸਪੋਂਸਰਸ਼ਿਪ ਉਹ ਨਹੀਂ ਕਰਨਗੇ। ਸੋ ਡ੍ਰੀਮ 11 ਜਿਹੜੀ ਹੈ ਜੀ ਫੈਂਟਸੀ ਗੇਮਿੰਗ ਕੰਪਨੀ ਹੈ ਜੀ, ਉਹਨੂੰ ਇਹ ਜਿਹੜੇ ਰਾਈਟਸ ਨੇ ਉਹ ਗਏ ਨੇ। ਡ੍ਰੀਮ 11 ਇਸ ਸਾਲ ਦੀ ਜਿਹੜੀ ਹੈ ਜੀ ਟਾਈਟਲ ਸਪੋਂਸਰ ਹੋਏਗੀ, ਔਰ ਇਹ 4.5 ਮਹੀਨੇ ਦੀ ਜਿਹੜੀ ਉਹਨਾਂ ਨੂੰ ਕੋਸਟ ਭਰਨੀ ਪਈ ਹੈ ਜਗਦੀਸ਼ ਜੀ, ਵਾਪਿੰਗ 222 ਕਰੋੜ ਦਾ ਜਿਹੜਾ ਜੀ ਇਹ ਬਿੱਡ ਉਹਨਾਂ ਨੇ ਕਰਕੇ ਇਹ ਜਿੱਤੀ ਹੈ ਜੀ ਟਾਈਟਲ ਸਪੋਂਸਰਸ਼ਿਪ। ਔਰ ਦੂਸਰੇ ਨੰਬਰ ਤੇ ਜਿਹੜਾ ਜੀ ਬਾਈਜੂ ਜਿਹੜੀ ਇੰਡੀਆ ਦੇ ਵਿੱਚ ਐਪ ਹੈ ਜੀ ਐਜੂਕੇਸ਼ਨ ਵਾਲੀ, ਉਹਨਾਂ ਨੇ 201 ਕਰੋੜ ਦੀ ਕੀਤੀ ਸੀ। ਔਰ ਤੀਸਰੇ ਨੰਬਰ ਤੇ ਅਨ ਅਕੈਡਮੀ ਜਿਹੜੀ ਸੀਗੀ ਜੀ ਕੰਪਨੀ, ਉਹਨਾਂ ਨੇ 170 ਕਰੋੜ ਦੀ ਦਿੱਤੀ ਸੀ। ਬਟ ਡ੍ਰੀਮ 11 ਵਿਲ ਬੀ ਦਾ ਟਾਈਟਲ ਸਪੋਂਸਰ ਇਸ ਸਾਲ ਜਿਹੜੀ 19 ਸਪਤੰਬਰ ਤੋਂ IPL ਸ਼ੁਰੂ ਹੋਣੀ ਹੈ
ਜੀ।
ਔਰ ਲਾਸਟ ਬਟ ਨਾਟ ਦ ਲੀਸਟ ਇੰਡੀਆ ਦੇ ਵਿੱਚ ਖੇਲ ਰਤਨ ਜਿਹੜਾ ਹਾਈਐਸਟ ਅਵਾਰਡ ਹੈ ਜੀ ਸਪੋਰਟਸ ਦੇ ਵਿੱਚ, ਉਹਦੇ ਵਾਸਤੇ ਜਿਹੜੇ ਚਾਰ ਨਾਮ ਅੱਗੇ ਆਏ ਨੇ ਜੀ ਜਿਹਨਾਂ ਨੂੰ ਮਿਲਣਾ ਹੈ, ਉਹਦੇ ਵਿੱਚ ਰੋਹਿਤ ਸ਼ਰਮਾ ਕ੍ਰਿਕਟ ਤੋਂ ਨੇ ਜੀ, ਵਿਨੇਸ਼ ਫੋਗਾਤ ਜਿਹੜੇ ਕਿ ਰੈਸਲਿੰਗ ਕਰਦੇ ਨੇ, ਔਰ ਮਨਿਕਾ ਬਤਰਾ ਜਿਹੜੇ ਕਿ ਟੇਬਲ ਟੈਨਿਸ ਦੇ ਪਲੇਅਰ ਨੇ, ਔਰ ਮਰੀਅੱਪਨ ਥੈਂਗਾਵੈਲੂ ਜਿਹੜੇ ਨੇ ਜੀ ਪੈਰਾ ਓਲੰਪਿਕ ਹਾਈ ਜੰਪਰ ਨੇ। ਇਹ ਚਾਰ ਨਾਮ ਨੇ ਜੀ ਜਿਹਨਾਂ ਨੂੰ ਇਹ ਹਾਈਐਸਟ ਅਵਾਰਡ ਰਾਜੀਵ ਗਾਂਧੀ ਖੇਲ ਰਤਨ ਇਸ ਸਾਲ ਦਿੱਤਾ ਜਾਏਗਾ। ਸੋ ਇਹਨਾਂ ਚਾਰਾਂ ਨੂੰ ਜੀ ਬਹੁਤ ਬਹੁਤ ਮੁਬਾਰਕਾਂ। ਤੇ ਹੁਣ ਆਪਾਂ ਵੱਧਦੇ ਹਾਂ ਜੀ ਕੋਰੋਨਾ ਵਾਇਰਸ ਦੇ ਨੰਬਰ ਵੱਲ
ਜੀ।
ਜਿਹੜੇ ਕਰੰਟ ਲੇਟੈਸਟ ਜਿਹੜਾ ਨੰਬਰ ਹੈ ਜਗਦੀਸ਼ ਜੀ, ਉਹ 2,20,94,784, ਔਰ ਜੇਕਰ ਡੈਥ ਦੀ ਗੱਲ ਕਰੀਏ ਜੀ 7,78,219, ਰਿਕਵਰੀ 1,48,28,979, ਔਰ ਜਿਹੜੇ ਕਰੰਟ ਐਕਟਿਵ ਕੇਸਿਸ ਨੇ ਜੀ 64,87,586, ਔਰ ਇਹਦੇ ਵਿੱਚ ਮਾਇਲਡ ਕੰਡੀਸ਼ਨ ਦੇ ਵਿੱਚ 64,25,371, ਸੀਰੀਅਸ ਜਾਂ ਕ੍ਰਿਟੀਕਲ 62,215, ਜਿਹੜਾ ਕਿ ਤਕਰੀਬਨ 1% ਬਣਦਾ ਹੈ। ਔਰ ਜੇਕਰ ਆਪਾਂ ਵਰਲਡ ਵਾਈਡ ਦੁਨੀਆ ਤੇ ਨਿਗਾਹ ਮਾਰਦੇ ਹਾਂ ਜੀ, ਤਾਂ ਇੱਕ ਵਾਰੀ ਫਿਰ ਤੋਂ ਜਿਹੜਾ ਹੈ ਜੀ ਇੰਡੀਆ ਦੇ ਵਿੱਚ ਸਭ ਤੋਂ ਵੱਧ ਕੇਸ ਆਏ ਨੇ। ਟਾਕਿੰਗ ਅਬਾਊਟ ਟਾਪ 7 ਕੰਟਰੀਜ਼, USA 40,612 ਕੇਸ, ਬ੍ਰਾਜ਼ੀਲ 23,038 ਕੇਸ, ਇੰਡੀਆ ਦੇ ਵਿੱਚ 54,288 ਕੇਸ, ਰਸ਼ੀਆ 4,892, ਸਾਊਥ ਅਫਰੀਕਾ ਦੇ ਵਿੱਚ 2,541, ਪੈਰੂ ਦੇ ਵਿੱਚ 5,547, ਮੈਕਸੀਕੋ ਦੇ ਵਿੱਚ 4,448 ਜਿਹੜੇ ਜੀ ਨਵੇਂ ਕੇਸ ਆਏ ਨੇ। ਔਰ ਜੇਕਰ ਡੈਥ ਦੀ ਗੱਲ ਕਰੀਏ ਇਹਨਾਂ ਕੰਟਰੀਜ਼ ਦੇ ਵਿੱਚ, ਤਾਂ USA ਦੇ ਵਿੱਚ 589, ਬ੍ਰਾਜ਼ੀਲ ਦੇ ਵਿੱਚ 775, ਇੰਡੀਆ ਦੇ ਵਿੱਚ 880 ਜਿਹੜਾ ਕਿ ਸਭ ਤੋਂ ਜ਼ਿਆਦਾ ਹੈ ਡੈਥ ਦਾ ਨੰਬਰ ਵੀ ਜੀ, ਰਸ਼ੀਆ ਦੇ ਵਿੱਚ 55, ਸਾਊਥ ਅਫਰੀਕਾ ਦੇ ਵਿੱਚ 143, ਪੈਰੂ ਦੇ ਵਿੱਚ 200, ਮੈਕਸੀਕੋ ਦੇ ਵਿੱਚ 214 ਜਿਹੜੀਆਂ ਜੀ ਨਵੀਆਂ ਮੌਤਾਂ ਹੋਈਆਂ ਨੇ। ਜੇਕਰ ਕੈਨੇਡਾ ਦੀ ਗੱਲ ਕਰਦੇ ਹਾਂ ਤਾਂ 785 ਨਵੇਂ ਕੇਸ ਨੇ ਜੀ, 6 ਡੈਥਸ ਹੋਈਆਂ ਨੇ। ਨੰਬਰ ਵੱਡਾ ਇਸ ਕਰਕੇ ਲੱਗਦਾ ਜੀ ਕਿਉਂਕਿ ਅਲਬਰਟਾ ਦਾ 359 ਦਾ ਜਿਹੜਾ ਨੰਬਰ ਹੈ ਓਵਰ ਦਾ ਵੀਕਐਂਡ ਵਿਦ 3 ਡੈਥਸ, ਉਹ ਇਹਦੇ ਵਿੱਚ ਐਡ ਹੋਇਆ ਹੈ। ਜੇਕਰ ਓਨਟੈਰੀਓ ਦੀ ਗੱਲ ਕਰੀਏ, 99 ਨਵੇਂ ਕੇਸ ਆਏ ਨੇ ਜੀ, ਕੋਈ ਡੈਥ ਨਹੀਂ ਰਿਪੋਰਟ ਕੀਤੀ ਗਈ। ਕੁਬੈਕ ਦੇ ਵਿੱਚ 55 ਨਵੇਂ ਕੇਸ ਆਏ ਨੇ, 1 ਡੈਥ ਕੀਤੀ ਗਈ ਹੈ। ਤੇ ਫਰਦਰ ਜੇਕਰ ਆਪਾਂ ਦੇਖਦੇ ਹਾਂ ਓਨਟੈਰੀਓ ਦੇ ਵਿੱਚ, ਤਾਂ 26 ਜਿਹੜੇ ਕੇਸ ਨੇ ਜੀ ਟੋਰੋਂਟੋ ਦੇ ਵਿੱਚ ਆਏ ਨੇ, 25 ਕੇਸ ਪੀਲ ਰੀਜਨ ਦੇ ਵਿੱਚ ਆਏ ਨੇ, 7 ਯੋਰਕ ਦੇ ਵਿੱਚ, 19 ਆਟਵਾ ਦੇ ਵਿੱਚ, ਤੇ 8 ਜਿਹੜੇ ਕੇਸ ਨੇ ਵਾਟਰਲੂ ਦੇ ਵਿੱਚ ਆਏ ਨੇ।
ਬ੍ਰਿਟਿਸ਼ ਕੋਲੰਬੀਆ ਵਾਲੇ ਕਾਫੀ ਚਿੰਤਤ ਨੇ ਕਿ ਕੇਸ ਲਗਾਤਾਰ ਵੱਧਦੇ ਜਾ ਰਹੇ ਨੇ ਉੱਥੇ
ਜੀ। ਬਿਲਕੁਲ, ਉੱਥੇ ਵੀ ਜਿਹੜੇ ਕੇਸਿਸ ਨੇ ਦੁਬਾਰਾ ਵੱਧ ਰਹੇ ਨੇ, ਔਰ ਮੈਨੂੰ ਲੱਗਦਾ ਜੀ ਵੈਸੇ ਤਾਂ ਸਾਰੀ ਦੁਨੀਆ ਨੂੰ ਹੀ ਜਿੱਥੇ ਜਿੱਥੇ ਵੀ, ਜਿੱਦਾਂ ਹੁਣ ਸੀਜ਼ਨ ਚੇਂਜ ਹੋਣਾ ਜੀ ਫਾਲ ਦੇ ਵਿੱਚ, ਆਪਣੇ ਕੈਨੇਡਾ ਦੇ ਵਿੱਚ ਵੈਸੇ ਵੀ ਕਾਫੀ ਫਲੂ ਚੱਲਦਾ ਹੈ। ਸੋ ਇਸ ਚੀਜ਼ ਦੇ ਵੀ ਕਾਫੀ ਵਰੀ ਕੀਤੀ ਜਾ ਰਹੀ ਹੈ ਕਿ ਫਾਲ ਦੇ ਵਿੱਚ ਨਾ ਜਦੋਂ ਜੇਕਰ ਸੈਕਿੰਡ ਵੇਵ ਆਉਂਦੀ ਹੈ, ਤਾਂ ਇੱਕ ਤਾਂ ਸੈਕਿੰਡ ਵੇਵ ਦੇ ਵਿੱਚ ਕੇਸ ਕਾਫੀ ਹੋ ਸਕਦੇ ਨੇ, ਦੂਸਰਾ ਸਮਝਣ ਦੇ ਵਿੱਚ ਵੀ ਬਹੁਤ ਮੁਸ਼ਕਲ ਆਏਗੀ, ਟੈਸਟ ਵੀ ਕਾਫੀ ਕਰਨੇ ਪੈਣਗੇ ਕਿ ਰੈਗੂਲਰ ਫਲੂ ਦੇ ਨਾਲ ਹੋ ਰਿਹਾ ਹੈ ਕਿ ਇਹ ਜਿਹੜਾ ਹੈ ਜੀ ਕੋਵਿਡ-19 ਦੇ ਨਾਲ ਹੋ ਰਿਹਾ। ਸੋ ਇਟ ਕੈਨ ਬੀ ਵੈਰੀ ਕੰਪਲੀਕੇਟਿਡ ਕਮ ਦਾ ਫਾਲ ਸੀਜ਼ਨ।
ਗੋਪੀ ਜੀ, ਇੱਕ ਇੱਥੇ ਹੋਰ ਖਬਰ ਅੱਜ ਕੱਲ੍ਹ ਦੀ ਚੱਲ ਰਹੀ ਹੈ ਕਿ ਜਿਹੜੇ ਲੋਕ ਪੋਜ਼ਿਟਿਵ ਪਾਏ ਜਾਂਦੇ ਸੀ ਕਰੋਨਾ ਵਾਇਰਸ ਦੇ ਵਿੱਚ, ਉਹਦਾ ਜਿਹੜਾ ਡਾਟਾ ਸੀਗਾ, ਉਹਨਾਂ ਦਾ ਨਾਂ, ਪਤਾ, ਐਡਰੈਸ, ਸਾਰਾ ਕੁਛ ਪੁਲਿਸ ਦੇ ਨਾਲ ਸ਼ੇਅਰ ਕੀਤਾ ਜਾਂਦਾ ਸੀਗਾ
ਜੀ।
ਔਰ ਕੱਲ੍ਹ ਉਹ ਉਹਦੇ ਉੱਤੇ ਫਿਰ ਇੱਕ ਦੋ ਤਿੰਨ ਗਰੁੱਪਾਂ ਨੇ ਰਲ ਕੇ ਐਕਸ਼ਨ ਲਿਆ, ਕੇਸ ਕੀਤਾ ਕਿ ਇਹ ਜਿਹੜੀ ਸਾਡੀ ਬ੍ਰੀਚ ਆਫ ਪ੍ਰਾਈਵੇਸੀ ਹੈ, ਇਹ ਸਾਡਾ ਡਾਟਾ ਪੁਲਿਸ ਦੇ ਨਾਲ ਨਹੀਂ ਸ਼ੇਅਰ ਹੋਣਾ ਚਾਹੀਦਾ। ਐਮਰਜੈਂਸੀ ਦੇ ਦੌਰਾਨ ਇਹ ਓਨਟਾਰੀਓ ਗਵਰਨਮੈਂਟ ਨੇ ਇਹ ਪਾਸ ਕਰ ਦਿੱਤਾ ਸੀਗਾ ਕਿ ਇਹ ਡਾਟਾ ਜਿਹੜਾ ਪੁਲਿਸ ਦੇ ਨਾਲ ਸ਼ੇਅਰ ਕੀਤਾ ਜਾਵੇ, ਅਤੇ ਪੁਲਿਸ ਹੈਲਪ ਕਰੇ ਕਿ ਕੰਟੈਕਟ ਕਿਹਦੇ ਕਿਹਦੇ ਨਾਲ ਹੋਇਆ, ਕਿ ਕਿਸ ਕਿਸ ਨਾਲ ਹੋਇਆ, ਅਤੇ ਪੁਲਿਸ ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਰਹੇ। ਪਰ ਕੱਲ੍ਹ ਇਹ ਜਿਹੜਾ ਫੈਸਲਾ ਆ ਉਹਨੂੰ ਵਾਪਸ ਲੈਣਾ ਪਿਆ ਸਰਕਾਰ ਨੂੰ। ਕੋਰਟ ਨੇ ਜਿਹੜੇ ਐਬਰੀਜਨਲ ਲੀਗਲ ਸਰਵਿਸਿਜ, ਬਲੈਕ ਲੀਗਲ ਐਕਸ਼ਨ ਸੈਂਟਰ ਅਤੇ ਕੈਨੇਡੀਅਨ ਸਿਵਲ ਲਿਬਰਟੀ ਐਸੋਸੀਏਸ਼ਨਸ ਅਤੇ HIV/AIDS ਲੀਗਲ ਕਲੀਨਿਕਸ ਨੇ, ਇਹਨਾਂ ਨੇ ਸਾਰਿਆਂ ਨੇ ਜਿਹੜਾ ਰਲ ਕੇ ਕੇਸ ਕੀਤਾ ਸੀਗਾ, ਉਹਨਾਂ ਦੇ ਹੱਕ 'ਚ ਫੈਸਲਾ ਸੁਣਾ ਦਿੱਤਾ ਕਿ ਬਿਲਕੁਲ ਪੁਲਿਸ ਦੇ ਨਾਲ ਇਹ ਡਾਟਾ ਸ਼ੇਅਰ ਨਹੀਂ ਕੀਤਾ ਜਾਣਾ ਚਾਹੀਦਾ, ਜੇ ਕਿਹੜੇ ਕਿਹੜੇ ਲੋਕ ਨੇ ਇੱਥੇ ਪੋਜ਼ਿਟਿਵ ਆ ਰਹੇ ਨੇ ਕਰੋਨਾ ਵਾਇਰਸ ਦੇ। ਅਣੋ, ਜਦੋਂ ਹਿਊਮਨ ਰਾਈਟਸ ਦੀ ਗੱਲ ਚੱਲਦੀ ਹੈ, ਕਈ ਵਾਰ ਇੱਥੇ ਸਿਵਲ ਲਿਬਰਟੀਜ਼ ਨੇ ਜਿਹੜੀਆਂ ਉਹ ਐਕਸਟ੍ਰੀਮ ਤੱਕ ਚਲੀਆਂ ਜਾਂਦੀਆਂ ਨੇ
ਜੀ। ਬਿਲਕੁਲ, ਕਾਫੀ ਹੱਦ ਤੱਕ ਇਹ ਤੁਸੀਂ ਜੋ ਕਹਿ ਰਹੇ ਹੋ ਠੀਕ ਹੈ ਜੀ। ਇਹ ਕਈ ਵਾਰੀ ਜਦੋਂ ਤਾਂ ਸਾਨੂੰ ਲੋੜ ਹੁੰਦੀ ਆ ਉਦੋਂ ਅਸੀਂ ਹਰੇਕ ਚੀਜ਼ ਦਾ ਡਾਟਾ ਸ਼ੇਅਰ ਕਰਨ ਨੂੰ ਤਿਆਰ ਹੁੰਦੇ ਹਾਂ, ਜਦੋਂ ਥੋੜੀ ਜਿਹੀ ਲੋੜ ਘੱਟ ਜਾਂਦੀ ਆ ਉਦੋਂ ਅਸੀਂ ਕਹਿੰਦੇ ਹਾਂ ਵੀ ਸਾਡੀ ਪ੍ਰਾਈਵੇਸੀ ਬ੍ਰੀਚ ਹੁੰਦੀ ਆ। ਜਿਹੜਾ ਵਰਲਡ ਪ੍ਰਾਈਵੇਸੀ ਆ ਨੀ ਜੀ, ਇਹ ਬਹੁਤ खतरनाक है, उन्होंने किसी भी तरीके ना तोड़ मरोड़ के ना पेश किया जा सकता। और इसे तरह जिदा इकोनॉमिक्स का डाटा आप पेश करते हैं ना जी, उन्होंने भी किसी तरीके भी पेश किया जा सकता, उस तरह वर्ल्ड प्राइवेसी है जी। इट्स अ वेरी वेरी डेलीकेट वर्ड, इन किस तरह यूज करना, कितने यूज करना। और अजकल थोड़ा पता ही है जी, जरा रेसिज्म ते प्राइवेसी का वर्ड है सब तो वध यूज होते हैं जो भी बंदा कितने कितने फस जाता
जी। ऑलराइट, ते कुछ और कहना चाहो?
चारे पासे एड आर कॉल ही सब आनिया शुरू हो जाए जी। सो इस तो पहला कैनपी दर्कशीट जी सबमिट हुई हूं जरा जी सब तो हॉट जरा वधिया प्रोजेक्ट है जी डंडास एंड हाईवे 10 के कॉर्नर से जरा आ रहा जी आर्ट फॉर्म कॉर्डोज खूब चर्चा जी शहर और मैं लगता जी जस्ट लाइक हॉट केक्स भी सैल हो जाएगा।
ऑलराइट, थैंक यू सो मच। और गुरप्रीत उन्होंने नंबर भी नोट कर लवो, और जिते गुरप्रीत होनी ये प्रोजेक्ट से काम कर रहे हैं, साड़ी टीम भी पूरी इस प्रोजेक्ट उत्ते काम कर रही है। थैंक यू गुरप्रीत,
धन्यवाद जी।
धन्यवाद जी। जुड़े प्रोग्राम खबर सार देना सवेरे 8 to 10 असं प्रोग्राम पेश करते हैं। सो गुरप्रीत होना ने आर्ट फॉर्म कांडो की गल की है, सो अज इसकी साढ़े पास एलोकेशन से सारा कुछ प्राइस से एवरीथिंग इज गोइंग बी विद अस टूडे। सो अगर तुसी आर्ट फॉर्म कॉन्डो दे विच प्रोजेक्ट दे विच कॉन्डो अपार्टमेंट बुक करवानी है, इहदा कारण की है, क्यों इन्नी यह पॉपुलर होगी एकदम? क्योंकि एक मास्टर प्लान कम्यूनिटी का पहला टावर है और डंडास एंड हाईवे 10 दे उत्ते और 4 साल च बन के तैयार होनी है, और इत्थों दीआं लोकल नीड्स नूं मद्देनज़र रखते हुए एक कॉन्डो अपार्टमेंट्स तैयार की जा रही है। 1 बैडरूम प्लस डैन दियाँ बहुत सारिया जिहड़ियां यूनिट्स ने, और जिहड़ा डैन है उसनू भी एज ए सैकंड बैड के तौर के उत्ते बैडरूम जिन्ना ही साइज है, क्योंकि बैडरूम उन्हें नहीं कॉल किया जा सकता, बैडरूम के विंडो होनी आ मस्ट है। सो जो तुसी ये अपार्टमेंट डिजाइन हुंदी है उहदे च ये एक पासे ही विंडो आ जिहड़ी हो सकती है। सो जिहड़ा डैन वाली साइड हुंदी है उस पासे विंडो नहीं मिलदेगी, सो उहदे लई उहनू डैन का नाँ दे दिता जांदा, पर उसका साइज ओडा ही हुंदा है बैडरूम जिड्डा ही। और ये 4 सालों बन के तैयार होना, और 3 सालों के 5% का जो डिपोजिट है वह अगे एक्सटेंड किया हो, और ये अज डिटेल पूरा आ जाना यदी किन्नी मेनटेनेंस फी है, पार्किंग लॉट का की हिसाब है, तो पूरा किहड़े फ्लोर प्लैन का की प्राइस है, ये सारा कुछ। और तुहानू असीं नहीं कहांगे कि अज तुसीं सानू कॉल करके कहना कि असीं वर्कशीट भर के देनी चाहुंदे हां, नो, तुसीं सानू कहना कि साडा सानू प्राइस भेज दो, इसका फ्लोर प्लैन भेज दो, तो तुसी सानू दसना कि सानू आ फ्लोर प्लैन ते आ प्राइस पसंद है, तो असी कहांगे कि इहदा एग्रीमेंट लिखो तुसी, नॉट वर्कशीट, वायर एन एग्रीमेंट, यू विल गैट द यूनिट राइट वे, डोंट नीड टू हैव वेट टिल द वीकएंड या फिर आने वाले हफ्ते जदों पब्लिकली सारी लॉन्च होनी है। सो ये पास अज साढ़े पास कंटी यूनिट्स ने जिहड़ियां पहुँच जाणगियां 416-877-6464 ये साडा नंबर है 416-877-6464 इस समय टैक्स मैसेज कर सकते हो और इस डिमांड कर सकते हो इसका फ्लोर प्लैन ते प्राइस ते इस बारे तुसी होर कुछ जानना चाहते हो 416-877-6464। मैं हैरान है कि ब्रैम्पटन दे विच टाउन हाउस रिलीज होए ने 1 बैडरूम का प्राइस इन्हां नालों भी मैनूं ज़्यादा लगता है, किहड़ा 1 बैडरूम का टाउन हाउस ब्रैम्पटन दे विच रिलीज़ हो रहा है। सो ये मिसिसागा ते कुक्सविल एरिया जिथे LRT है, जिथे डंडास स्ट्रीट है, मेन स्ट्रीट है, और जिथों तुसी डाउनटाउन नूं जाना कुछ ही मिंटां दे विच, जिथों तुसी मिसिसागा सिटी सेंटर नूं आना कुछ ही मिंटां, जिथों तुसी ब्रैम्पटन पहुँच जाना कुछ ही मिंटां दे विच। सो चारे पासे ट्रांजिट जिहड़ी हब है ट्रांसपोर्टेशन दी ओह इस एरिए दे विच बनी हुई है, और ये बूम कर रहा एरिया पूरे का पूरा, और इत्थे जिहड़े होर टावर्स बनने हैं डेफिनेटली उत्थे प्राइस अप एंड अप ही जाएगा। 416-877-6464 हुणे ही टैक्स मैसेज कर सकते हो, 416-877-6464 नंबर है हरदीप गरेवाल का, अगर चल के उन्होंने मैं गलबात भी करांगा। तो हुण समा आ गया एक गीत का, उस तो बाद वापस परते हैं, साजनदीप कोई तुहाडे नाल अच्छा जिहा म्यूजिक साझा करनगे, तो फिर बाकी खबरों के उत्ते झात मारांगे अगे चल के। ਜਿੱਥੇ ਅਸੀਂ ਇੱਥੋਂ ਦੀ ਗੱਲ ਕਰਨੀ ਹੈ, ਬਿਲ ਮੋਰਨੋ ਵੱਲੋਂ ਦਿੱਤੇ ਅਸਤੀਫੇ ਦੀ ਗੱਲ ਕਰਨੀ ਹੈ, ਅਤੇ ਨਾਲ ਦੀ ਨਾਲ ਹੋਰ ਜਿਹੜੀ ਇਸ ਸਮੇਂ ਚੋਣ ਪੱਕੀ ਹੋਈ ਹੈ ਕਿ ਕੌਣ ਹੋਵੇਗਾ ਅਗਲਾ ਫਾਈਨੈਂਸ ਮਿਨਿਸਟਰ। ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਹ ਲਗਭਗ ਕਿਆਸਾਂ ਕੀਤੀਆਂ ਜਾ ਰਹੀਆਂ ਕਿ ਅੱਜ ਅਨਾਊਂਸ ਕਰ ਦਿੱਤਾ ਜਾਵੇਗਾ, ਸ਼ਾਮ ਤੱਕ ਇਹ ਖਬਰਾਂ ਆ ਜਾਣਗੀਆਂ ਕੌਣ ਅਗਲਾ ਫਾਈਨੈਂਸ ਮਿਨਿਸਟਰ ਹੋਵੇਗਾ। ਬਿਲ ਮੋਰਨੋ ਨੇ ਕਿਉਂ ਅਸਤੀਫਾ ਦਿੱਤਾ, ਕਿ ਉਸ ਨੂੰ ਫੋਰਸ ਕੀਤਾ ਗਿਆ ਸੀਗਾ ਅਸਤੀਫਾ ਦੇਣ ਦੇ ਲਈ, ਕੀ ਉਸ ਦੇ ਉੱਤੇ ਚਰਚਾ ਛਿੜੀ ਹੋਈ ਸੀ ਕਿ ਬਿਲ ਮੋਰਨੋ ਨੂੰ ਲਾਂਭੇ ਹੋਣਾ ਚਾਹੀਦਾ ਹੈ। ਕੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣਾ ਅਕਸ ਬਚਾਉਣਾ ਚਾਹੁੰਦੇ ਨੇ ਕਿ ਇਹਦੀ ਬਲੀ ਦੇ ਦਿੱਤੀ ਗਈ ਹੈ ਬਿਲ ਮੋਰਨੋ ਦੀ, ਕੀ ਕੋਈ ਹੋਰ ਮਿਨਿਸਟਰ ਦੀ ਵੀ ਬਲੀ ਦੇ ਦਿੱਤੀ ਜਾਵੇਗੀ, ਕਿ ਉਹ ਕਿਸੇ ਹੋਰ ਦੀ ਵੀ ਮਿਨਿਸਟਰੀ ਖੁੱਸੇਗੀ? ਸੋ ਬਿਲ ਮੋਰਨੋ ਅੱਗੇ ਕੀ ਕਰਨ ਜਾ ਰਹੇ ਨੇ, ਉਹ ਕੀ ਜੋਬ ਹੈ, ਉਹਨਾਂ ਦੀ ਕੀ ਅਪੁਆਇੰਟਮੈਂਟ ਹੋਵੇਗੀ? ਜੇ ਬਿਲ ਮੋਰਨੋ ਇੱਥੇ ਰਹਿ ਕੇ ਕਹਿੰਦੇ ਕਿ ਅਸੀਂ ਮੇਰਾ ਇੱਦਾਂ ਇੰਨਾ ਹੀ ਇਰਾਦਾ ਸੀਗਾ ਸਰਵ ਕਰਨ ਦਾ, ਤਾਂ ਪਹਿਲਾਂ ਹੀ MP ਦੇ ਪਿਛਲੇ ਸਾਲ ਹੀ ਕਹਿ ਦਿੰਦੇ ਕਿ ਬਸ ਮੈਂ ਇੱਕ ਸਾਲ ਹੀ ਤੁਹਾਨੂੰ ਸਰਵ ਕਰਨਾ ਅਤੇ ਵਿੱਚ ਵਿਚਾਲੇ ਛੱਡ ਕੇ ਚਲੇ ਜਾਣਾ ਆ, ਤਾਂ ਪਹਿਲਾਂ ਹੀ ਆਪਣੀ ਉਹ ਇੱਛਾ ਜ਼ਾਹਰ ਕਰ ਦਿੰਦੇ। ਕਿਉਂ ਨਹੀਂ ਪਹਿਲਾਂ ਉਹਨਾਂ ਨੇ ਚੋਣ ਵੇਲੇ ਇਹ ਆਖਿਆ ਕਿ ਇਹ ਮੇਰਾ ਇੱਕੋ ਹੀ ਸਾਲ ਹੋਰ ਹੈ ਅਤੇ ਉਸ ਤੋਂ ਬਾਅਦ ਮੈਂ 5 ਸਾਲ ਤੋਂ ਵੱਧ ਆਪਣਾ ਮਨ ਬਣਾਇਆ ਹੋਇਆ ਕਿ 5 ਸਾਲ ਤੋਂ ਵੱਧ ਸਰਵ ਨਹੀਂ ਕਰਨਾ? ਸੋ ਉਸ ਸਮੇਂ ਕਿਉਂ ਚੁੱਪ ਰਹੇ ਅਤੇ ਹੁਣ ਕਿਉਂ ਕਹਿ ਰਹੇ ਹੈ ਕਿ ਤਾਂ ਮੇਰਾ ਪਹਿਲਾਂ ਹੀ ਮਨ ਬਣਿਆ ਹੋਇਆ ਸੀ ਮੈਂ 5 ਸਾਲ ਤੋਂ ਵੱਧ ਹੋਰ ਕੰਮ ਨਹੀਂ ਕਰਨਾ? ਸੋ ਬਹੁਤ ਸਾਰੇ ਕੁਐਸਚਨ ਛੱਡ ਗਿਆ ਬਿਲ ਮੋਰਨੋ ਦਾ ਅਸਤੀਫਾ। ਸੋ ਇਸ ਦੇ ਉੱਤੇ ਅਸੀਂ ਕੰਟੀਨਿਊ ਅੱਜ ਗੱਲਬਾਤ ਕਰਦੇ ਰਹਾਂਗੇ, ਅਤੇ ਨਾਲ ਦੀ ਨਾਲ ਹੋਰ ਜਿਹੜੀ ਇਸ ਸਮੇਂ ਪੋਲੀਟੀਕਲ ਲੈਂਡਸਕੇਪ ਦੀਆਂ ਗੱਲਾਂ ਬਾਤਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਔਰ ਪੂਰੇ 8:40 ਦੇ ਉੱਤੇ ਮੈਂ ਗੱਲਬਾਤ ਕਰਾਂਗਾ ਸਾਡੇ ਇੱਥੋਂ ਸਕੂਲਸ ਦੇ ਬਾਰੇ ਦੇ ਵਿੱਚ। ਸਕੂਲ ਸਾਡੇ ਦੁਆਰਾ ਓਪਨ ਹੋ ਰਹੇ ਨੇ, ਯੂਨੀਅਨਸ ਕੀ ਕਹਿ ਰਹੀ ਹੈ ਔਰ ਗਵਰਨਮੈਂਟ ਕੀ ਕਹਿ ਰਹੀ ਹੈ, ਟੀਚਰਸ ਕੀ ਕਹਿ ਰਹੇ ਨੇ, ਪੇਰੈਂਟਸ ਕੀ ਕਹਿ ਰਹੇ ਨੇ, ਬੱਚੇ ਕੀ ਸੋਚ ਰਹੇ ਨੇ, ਇਹ ਵੀ ਵੱਡੇ ਸਵਾਲ ਨੇ ਜਿਹੜੇ ਇਸ ਸਮੇਂ ਸਾਰਿਆਂ ਦੇ ਮਨਾਂ ਦੇ ਵਿੱਚ ਨੇ। ਔਰ ਸਾਡੇ ਸਾਰਿਆਂ ਦੇ ਬੱਚਿਆਂ ਨੇ ਵਾਪਸ ਸਕੂਲਾਂ ਜਾਣਾ, ਯੂਨੀਵਰਸਿਟੀਆਂ ਦੇ ਵਿੱਚ ਜਾਣਾ, ਕੀ ਸਕੂਲ ਸੇਫ ਨੇ, ਕੀ ਯੂਨੀਵਰਸਿਟੀ ਸੇਫ ਨੇ, ਕਿਹੜਾ ਬੈਸਟ ਤਰੀਕਾ ਹੋਵੇਗਾ ਕਿ ਇਹ ਬੱਚੇ ਉਸ ਨੂੰ ਸਵੀਕਾਰ ਕਰਨ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਪੇਸ਼ ਕੀਤੀ ਗਈ ਆਪਣੀ ਸਕੀਮ, ਉਸ ਦੇ ਉੱਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਨਾਂਹ ਕਰ ਦਿੱਤੀ ਹੈ। ਅਪੀਲ ਡਿਸਟ੍ਰਿਕਟ ਸਕੂਲ ਬੋਰਡ ਕੀ ਸੋਚਦਾ, ਹੋਰ ਜਿਹੜੇ ਸਕੂਲ ਬੋਰਡਸ ਨੇ ਉਹ ਕੀ ਸੋਚਦੇ ਨੇ ਕਿ ਕਿਸ ਤਰ੍ਹਾਂ ਸਕੂਲ ਵਾਪਸ ਖੋਲ੍ਹੇ ਜਾਣ, ਜੋ ਵੱਡੇ ਸਵਾਲ ਨੇ ਅੱਜ ਸਾਡੇ ਸਾਹਮਣੇ। ਸਪਤੰਬਰ ਦੇ ਵਿੱਚ ਸਕੂਲ ਸ਼ੁਰੂ ਹੋ ਜਾਣੇ ਆ, ਸੋ ਸਰਕਾਰ ਕਹਿ ਰਹੀ ਹੈ ਕਿ ਅਸੀਂ ਡਾਕਟਰਾਂ ਦੀ ਸਲਾਹ ਦੇ ਨਾਲ ਹੀ ਇਹ ਸਾਰਾ ਕੁਝ ਕਰ ਰਹੇ ਹਾਂ। ਸੋ ਇਹ ਵੱਡੀਆਂ ਖਬਰਾਂ, ਅਤੇ ਨਾਲ ਦੀ ਨਾਲ ਅਮੈਰੀਕਾ ਅਤੇ ਹੋਰ ਜਿਹੜੀਆਂ ਵੱਡੀਆਂ ਖਬਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ, ਅਤੇ ਕੁਝ ਹੋਰ ਗੱਲਾਂ ਬਾਤਾਂ ਵੀ ਕੀਤੀਆਂ ਜਾਣਗੀਆਂ ਕਿ ਜਦੋਂ ਤਾਂ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਦੀ ਹੱਥੋਂ ਪਾਈ ਹੋਈ ਸੀ ਲੜਾਈ ਹੋਈ ਸੀ, ਸਾਡੇ ਮੈਂਬਰ ਪਾਰਲੀਮੈਂਟ ਉੱਠ ਕੇ ਚਲੇ ਗਏ ਸਨ ਪੁਲਿਸ ਬੋਰਡ ਦੀ ਮੀਟਿੰਗ ਦੇ ਵਿੱਚ ਕਿ ਦੇਖੋ ਜੀ ਕੀ ਗੁੰਡਾਗਰਦੀ ਹੋ ਰਹੀ ਹੈ, ਕਿ ਦੇਖੋ ਜੀ ਕਾਨੂੰਨ ਸਖ਼ਤ ਹੋਣੇ ਚਾਹੀਦੇ ਆ, ਕਿ ਦੇਖੋ ਜੀ ਪੁਲਿਸ ਨੂੰ ਹੋਰ ਸਟਰੋਂਗਲੀ ਐਕਟ ਕਰਨਾ ਚਾਹੀਦਾ। ਹੁਣ ਜਦੋਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਸ਼ਰੇਆਮ ਪਾਰਕ ਦੇ ਵਿੱਚ ਮਾਰ ਦਿੱਤਾ ਗਿਆ ਤਾਂ ਸਾਡੇ MP ਚੁੱਪ ਨੇ। MPਾਂ ਕੋਲ ਬਹਾਨਾ ਸਾਡਿਆਂ ਕੋਲ ਜੀ ਪੈਂਡੈਮਿਕ ਹੈ, ਅਸੀਂ ਕੁਛ ਨਹੀਂ ਕਰ ਸਕਦੇ। ਹੁਣ ਜਦੋਂ ਪਾਰਕ ਦੀਆਂ ਦੇ ਵਿੱਚੋਂ 2-3 ਵੀਡੀਓ ਵਾਇਰਲ ਹੋਈਆਂ ਨੇ ਕਿ ਕੁਛ ਕਾਲੇ ਭਾਈਚਾਰੇ ਦੇ ਲੜਕੇ ਸਾਡੇ ਬਜ਼ੁਰਗਾਂ ਨੂੰ ਤੰਗ ਕਰ ਰਹੇ ਨੇ ਔਰ ਉਹਨਾਂ ਦੀ ਮਾਰਕੁੱਟ ਕਰ ਰਹੇ ਨੇ, ਅਤੇ ਕਿਉਂ ਸਾਡੇ MP ਚੁੱਪ ਕਰਕੇ ਬੈਠੇ ਨੇ? ਕੀ ਹੁਣ ਉਹਨਾਂ ਨੂੰ ਡਰ ਲੱਗਦਾ ਕਿ ਜੇ ਇਹ ਆਵਾਜ਼ ਉਠਾਉਣਗੇ ਤਾਂ ਅੱਗੋਂ ਕੋਈ ਕਹਿ ਦੇਵੇਗਾ ਬਲੈਕ ਲਾਈਵਸ ਮੈਟਰ? ਕੀ ਉਹ ਸਿਰਫ ਔਰ ਸਿਰਫ ਜਦੋਂ ਆਪਣੇ ਭਾਈਚਾਰੇ 'ਚ ਹੀ ਕੋਈ ਇੱਦਾਂ ਦੀ ਗੜਬੜ ਹੁੰਦੀ ਹੈ ਤਾਂ ਆਪਣੇ ਭਾਈਚਾਰੇ ਨੂੰ ਹੀ ਨੂੰ ਦੇ ਬਾਰੇ 'ਚ ਜਾ ਕੇ ਬੈਠ ਜਾਂਦੇ ਗੱਲ ਕਰਨ ਦੇ ਲਈ, ਕਿ ਜੋ ਦੂਸਰੇ ਪਾਸੇ ਕ੍ਰਾਈਮ ਹੋ ਰਿਹਾ ਉਹ ਨਜ਼ਰ ਨਹੀਂ ਆ ਰਿਹਾ? ਕੀ ਇਸ ਇੰਟਰਨੈਸ਼ਨਲ ਸਟੂਡੈਂਟਸ ਤੋਂ ਬਾਅਦ ਦੀ ਡੈਥ ਤੋਂ ਬਾਅਦ ਕੋਈ ਸਾਡਾ MP ਕਿਸੇ ਨੇ ਪੁਲਿਸ ਨੂੰ ਇਹ ਟਵੀਟ ਕੀਤਾ, ਕਿਸੇ ਨੇ ਪੁਲਿਸ ਨੂੰ ਇਹ ਸਟੇਟਮੈਂਟ ਜਾਰੀ ਕੀਤੀ ਵੀ ਦੇਖੋ ਇਹ ਕੀ ਹੋ ਰਿਹਾ? ਦਿਨ ਦਿਹਾੜੇ ਬੱਚੇ ਇੱਕ ਚੰਗੇ ਭਲੇ ਨੌਜਵਾਨ ਨੂੰ ਜਿਹੜਾ ਕੰਮ ਕਰਦਾ ਔਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾਂਦਾ, ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਘਰ ਆਉਂਦਾ, ਉਸ ਦਾ ਕਤਲ ਕਰ ਦਿੱਤਾ ਜਾਂਦਾ। ਇਸ ਦੇ ਬਾਰੇ ਕੋਈ ਸਾਡੇ MP ਨੇ ਨਹੀਂ ਮੇਰਾ ਖਿਆਲ ਹਜੇ ਤੱਕ ਡਿਮਾਂਡ ਕੀਤਾ ਕਿ ਸਾਨੂੰ ਪੁਲਿਸ ਬੋਰਡ ਦੀ ਮੀਟਿੰਗ ਚਾਹੀਦੀ ਹੈ, ਕਿ ਇਸ ਦੇ ਬਾਰੇ ਸਾਨੂੰ ਕੁਛ ਕਰਨਾ ਚਾਹੀਦਾ। ਹਾਂ, ਜੇ ਸਾਡੇ ਆਪਣੇ ਨਿਆਣੇ ਆਪਸ ਵਿੱਚ ਹੀ ਲੜਦੇ ਨੇ ਤਾਂ ਭੱਜੇ ਜਾਂਦੇ ਨੇ ਸਾਰੇ, ਦੇਖੋ ਜੀ ਇਹ ਕੀ ਕਰਦੇ ਨੇ ਨਿਆਣੇ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਪਹਿਲਾਂ ਹੀ ਮੈਂ ਸ਼ੁਰੂ ਹੋ ਗਿਆ, ਸੋ ਪਹਿਲਾਂ ਥੋੜ੍ਹਾ ਜਿਹਾ ਪਿਆਰਾ ਜਿਹਾ ਮਿਊਜ਼ਿਕ ਸੁਣ ਲਈਏ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ, ਗੱਲਾਂ ਬਾਤਾਂ ਹੋਰ ਕਰਾਂਗੇ ਤੁਹਾਡੇ ਨਾਲ।
ਜੀ ਕਿੰਗ ਟਰੱਕ ਲੋਨ ਅਤੇ ਲੀਜ਼ਿੰਗ ਤੋਂ ਮਿਸਟਰ ਲਖਵੀਰ ਸਾਹੀ ਜੀ 647-541-4385 ਇਹਨਾਂ ਦਾ ਨੰਬਰ ਆ। ਤੁਸੀਂ ਟਰੱਕ ਟ੍ਰੇਲਰ ਦਾ ਲੋਨ ਲੈਣਾ, ਹੈਵੀ ਇਕੁਇਪਮੈਂਟ ਦੇ ਲਈ ਲੋਨ ਲੈਣਾ ਜਾਂ ਫਾਈਨੈਂਸ ਕਰਾਉਣਾ ਤਾਂ ਲਖਵੀਰ ਸਾਹੀ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਭਰੋਸੇਮੰਦ ਸੇਵਾਵਾਂ ਦੇ ਲਈ 647-541-4385 ਇਹਨਾਂ ਦਾ ਨੰਬਰ ਆ। ਆਫਿਸ ਲੋਕੇਸ਼ਨ 1940 ਸਟੀਲ ਐਵਨਿਊ ਈਸਟ ਯੂਨਿਟ ਨੰਬਰ 102 ਸਟੀਲ ਅਤੇ ਟੋਰਬਮ ਦਾ ਇੰਟਰਸੈਕਸ਼ਨ। 647-541-4385 ਲਖਵੀਰ ਸਾਹੀ ਜੀ ਉਹਨਾਂ ਦਾ ਨੰਬਰ ਆ। ਸੋ ਹਰਭਜਨ ਮਾਨ ਜੀ ਹੁਣਾਂ ਦੁਆਰਾ ਜਿਹੜਾ ਗਾਇਆ ਗਿਆ, ਜਿਹੜੇ ਉਹਨਾਂ ਦੇ ਲੋਕ ਕਿੱਸੇ ਨੇ, ਕੀ ਰਿਸ਼ਤੇਦਾਰੀਆਂ, ਉਸ ਦੇ ਕਿੱਸਾ ਪੂਰਨ ਭਗਤ ਛੰਦ 2, ਲੋਕ ਕਿੱਸੇ ਕੀ ਰਿਸ਼ਤੇਦਾਰੀਆਂ, ਉਸ ਦੇ ਕੁਝ ਬੋਲ ਸੁਣਦੇ ਹਾਂ ਅਤੇ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ।
ਮਾਨ ਵੱਲੋਂ ਗਾਇਆ ਗੀਤ ਤੁਹਾਡੇ ਸੇ ਵਿੱਚ ਪੇਸ਼ ਕੀਤਾ ਗਿਆ। ਪੁਰਾਣਾ ਕਿੱਸਾ ਜਿਸ ਦੀ ਗੱਲ ਕੀਤੀ ਹੈ ਹਰਭਜਨ ਮਾਨ ਨੇ ਆਪਣੇ ਇਸ ਗੀਤ ਦੇ ਵਿੱਚ। ਔਰ ਦੱਸਦੀਏ ਕਿ ਕੈਨੇਡਾ ਕ੍ਰੈਡਿਟ ਕੰਜ਼ਿਊਮਰ ਅਸਿਸਟੈਂਸ ਤੋਂ ਜਸਵੀਰ ਸਿੰਘ ਹੁੰਦਲ ਜੀ ਦਾ ਨੰਬਰ ਹੈ 416-502-3100 416-502-3100 ਤੇ ਤੁਸੀਂ ਕਾਲ ਕਰਨੀ ਹੈ। ਜਸਵੀਰ ਹੁੰਦਲ ਜੀ ਦੇ ਨਾਲ ਸੰਪਰਕ ਕਰਨਾ। ਅਗਰ ਕਿਤੇ ਵੀ ਤੁਹਾਡੇ ਸਿਰ ਕਦਰ ਚੜ ਗਿਆ ਅਤੇ ਉਸਦੀ ਮਾਰ ਹੇਠ ਹੋ ਅਤੇ ਉਸ ਤੋਂ ਤੁਸੀਂ ਛੁਟਕਾਰਾ ਪਾਉਣਾ ਚਾਹੁੰਦੇ ਹੋ, 416-502-3100 416-502-3100 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਇਸ ਸਮੇਂ ਮੇਰੇ ਨਾਲ ਡਾਕਟਰ ਕੁਲਦੀਪ ਜੀ ਜੁੜ ਚੁੱਕੇ ਨੇ। ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਹਾਂਜੀ ਗੁਰੇਵਾਲ ਜੀ, ਤੁਹਾਨੂੰ ਅਤੇ ਸਾਰੇ ਲਿਸਨਰ ਸਤਿ ਸ਼੍ਰੀ ਅਕਾਲ, ਨਮਸਕਾਰ
ਜੀ, ਸਤਿ ਸ਼੍ਰੀ ਅਕਾਲ। ਸੋ ਕੀ ਟਿਪਸ ਨੇ ਸਰੋਤਿਆਂ ਦੇ ਲਈ ਹੋਮਿਓਪੈਥੀ ਦੇ ਸੰਬੰਧ ਵਿੱਚ?
ਅੱਜ ਗੁਰੇਵਾਲ ਜੀ, ਆਪਾਂ ਬਹੁਤ ਲੋਕ ਸਫ਼ਰ ਕਰਦੇ ਰਹਿੰਦੇ ਨੇ ਔਟਿਜ਼ਮ, ਠੀਕ ਹੈ
ਜੀ,
ਠੀਕ ਹੈ, ਹਾਂ, ਔਟਿਜ਼ਮ ਬਾਰੇ ਗੱਲ ਕਰਾਂਗੇ। ਹੁਣ ਜਿੰਨੇ ਵੀ ਅੱਜ ਤੱਕ ਮੇਰੇ ਕੋਲ ਪੇਸ਼ੈਂਟ ਆਏ ਨੇ, ਜਿੰਨੇ ਵੀ ਔਟਿਜ਼ਮ ਦੇ ਬੱਚੇ ਹੈਗੇ ਨੇ, ਸਾਰਿਆਂ 'ਚ ਇੰਪਰੂਵਮੈਂਟ ਹੈਗਾ, ਠੀਕ ਹੈ ਜੀ। ਤਾਂ ਹੁਣ ਆਪਾਂ ਪਹਿਲਾਂ ਮੈਂ ਇੰਟਰੋਡਕਸ਼ਨ ਦੇ ਦੇਵਾਂ। ਦੇਖੋ, ਕਿਸੇ ਨੂੰ ਵੀ ਵੱਡੀ ਤੋਂ ਵੱਡੀ ਪ੍ਰੋਬਲਮ ਹੈਗੀ ਹੈ, ਵਾਰ ਵਾਰ ਮੈਂ ਕਹਿੰਦਾ ਹੁੰਦਾ, ਕਿਤੇ ਵੀ ਜਾਣ ਤੇ ਬੋਲਾ, ਹਰ ਬਿਮਾਰੀ ਦਾ ਸੋਲਿਊਸ਼ਨ ਹੈਗਾ ਹੋਮਿਓਪੈਥੀ ਦੇ ਵਿੱਚ, ਠੀਕ ਹੈ
ਜੀ, ਜੀ,
ਹਾਂ, ਠੀਕ ਹੈ। ਸੋਲਿਊਸ਼ਨ ਦੇਖੋ, ਪਹਿਲੀ ਗੱਲ ਤਾਂ ਮੇਰੇ ਕੋਲ ਇੱਕ ਪੇਸ਼ੈਂਟ ਆਇਆ ਪਿਛਲੀ ਵੀਕ, ਉਹ ਪਹਿਲੀ ਉਹ 3 ਮਹੀਨੇ ਹੋ ਗਏ, ਮਤਲਬ ਬਿਲਕੁਲ ਠੀਕ ਹੈ, ਉਹ ਕਹਿੰਦਾ ਹੋਰ ਕਿੰਨਾ ਟਾਈਮ ਲੱਗੇਗਾ। ਮੈਂ ਕਿਹਾ ਦੇਖੋ, ਪਹਿਲਾਂ ਤਾਂ ਸੋਲਿਊਸ਼ਨ ਨਹੀਂ ਮਿਲਦਾ ਹੈਗਾ, ਸੋਲਿਊਸ਼ਨ ਕਹਿੰਦੇ ਫਿਰ ਕਹਿੰਦੇ ਜਲਦੀ ਠੀਕ ਹੋ ਜਾਵੇ। ਮੈਂ ਕਿਹਾ ਜਿੰਨਾ ਟਾਈਮ ਲੱਗਣਾ ਉਹ ਤਾਂ ਲੱਗਣਾ ਹੀ ਹੈ, ਠੀਕ ਹੈ ਜੀ। ਤੋ ਪਹਿਲਾਂ ਤਾਂ ਮੈਂ ਕਿਹਾ ਸੋਲਿਊਸ਼ਨ, ਠੀਕ ਹੈ ਨਾ, ਸੋਲਿਊਸ਼ਨ ਹਰ ਬਿਮਾਰੀ ਦਾ ਹੋਮਿਓਪੈਥੀ ਸੋਲਿਊਸ਼ਨ ਹੈਗਾ। ਖਾਸ ਕਰਕੇ ਮੈਂ ਬਹੁਤ ਦਿਲੋਂ ਕੰਮ ਕਰਦਾ ਔਰ ਬਹੁਤ ਡਿਵੋਟਡ ਹੈਗੇ ਆਪਣੇ ਕੰਮ ਪਿੱਛੇ। ਤੋ ਮੇਰਾ ਨੰਬਰ ਹੈ 647-818-0055-647-818-0055, ਕਦੇ ਕਾਲ ਕਰ ਸਕਦੇ ਹੋ। ਪੂਰੇ ਮੈਨੂੰ 40 ਦਹਾਕੇ ਹੋ ਗਏ, 40 ਸਾਲ ਹੋ ਗਏ ਇਸ ਫੀਲਡ ਦੇ ਵਿੱਚ। ਤੋ ਮੈਂ ਜ਼ਰੂਰ ਤੁਹਾਡੀ ਹੈਲਪ ਕਰੂੰਗਾ ਕਿਸੇ ਬਿਮਾਰੀ ਵਾਸਤੇ ਜੇ ਹੋਵੇ। ਹੁਣ ਜੋ ਵੀ ਦਵਾਈਆਂ ਅਸੀਂ ਯੂਜ਼ ਕਰਦੇ ਹਾਂ, ਹੈਲਥ ਕੈਨੇਡਾ ਤੋਂ ਅਪਰੂਵਡ ਹੈਗੇ ਨੇ। ਹੁਣ ਸਾਡੇ ਕੋਲ ਕੈਨੇਡੀਅਨ ਲਾਇਸੈਂਸ ਹੈ, ਜਿਹੜੀ ਮੇਰੀ ਡਿਗਰੀ ਹੈਗੀ ਹੈ, ਪੜ੍ਹਾਈ ਹੈਗੀ ਹੈ, ਸਾਰੀ ਮਤਲਬ ਕਿ ਮੇਰੇ ਅਪਰੂਵਡ ਹੈਗੀ ਹੈ ਸਾਰੀ, ਜੇ ਠੀਕ ਹੈ, ਤਾਂ ਸਾਰਾ ਕੁਝ ਹੈ। ਤੋ ਹੁਣ ਆਪਾਂ ਆਰਟਿਜ਼ਮ ਬਾਰੇ ਗੱਲ ਕਰਦੇ ਹਾਂ। ਆਰਟਿਜ਼ਮ ਦੇਖੋ ਕਿਵੇਂ ਜੇ ਹੈ, ਲੋਕ ਤਾਂ ਕਈ ਵਾਰੀ ਡਾਇਗਨੋਸਿਸ ਕਰਦੇ ਕਰਦੇ 2-3-4 ਸਾਲ ਲਗਾ ਦਿੰਦੇ ਹਨ। ਥੋੜ੍ਹੀ ਇਹ ਟਿਪਸ ਮੈਂ ਦੇ ਰਿਹਾ, ਇਹਨੂੰ ਬੜੇ ਧਿਆਨ ਨਾਲ ਸੁਣੋ, ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹਦੇ 'ਚ ਕੀ ਹੁੰਦਾ। ਦੇਖੋ, ਜੇ ਤੁਹਾਡਾ ਬੱਚਾ 15 ਮਹੀਨੇ ਦੇ ਅੰਦਰ ਅੰਦਰ ਕੋਈ ਵਰਡ ਨਹੀਂ ਬੋਲਦਾ, ਇਟ ਮੀਨਸ ਇਹ ਪ੍ਰੋਬਲਮ ਹੈਗੀ ਹੈ, ਠੀਕ ਹੈ। ਔਰ ਦੂਸਰਾ, 20 ਵਰਡ ਯਾਨੀ 18 ਮਹੀਨੇ ਦੇ ਅੰਦਰ ਬੱਚੇ ਨੂੰ ਬੋਲਣੇ ਚਾਹੀਦੇ ਨੇ, ਜੇ ਨਹੀਂ ਬੋਲਦਾ ਤਾਂ ਵੀ ਇਹ ਪ੍ਰੋਬਲਮ ਹੈ। ਔਰ 50 ਵਰਡ 2 ਸਾਲ ਦੇ ਅੰਦਰ ਅੰਦਰ, ਤਾਂ ਇਹ ਮੋਸਟਲੀ ਇਹਦੀ ਪਛਾਣ। ਹੋਰ ਇਹਦੇ ਕੀ ਸਿਮਟਮ ਹੁੰਦੇ ਨੇ, ਇਹ ਤੁਹਾਡੇ ਆਈ ਕੰਟੈਕਟ ਨਹੀਂ ਬੱਚਾ ਕਰਦਾ ਹੈਗਾ, ਜਾਂ ਤੁਸੀਂ ਚੱਕਣ ਦੀ ਕੋਸ਼ਿਸ਼ ਕਰਦੇ ਹੋ ਤੁਹਾਡੀ ਗੋਦੀ 'ਚ ਨਹੀਂ ਚੜ੍ਹਦਾ ਹੈਗਾ, ਤੋ ਇੰਜੋਇਮੈਂਟ ਘੱਟ ਹੁੰਦੀ ਹੈ, ਉਹ ਇਮੋਸ਼ਨ ਨਹੀਂ ਹੁੰਦੇ ਇਹਦੇ 'ਚ, ਠੀਕ ਨਹੀਂ। ਔਰ ਆਪਣੇ ਵਰਲਡ ਮਤਲਬ ਆਪਣੀ ਉਹਦੇ 'ਚ ਰਹਿੰਦਾ ਹੈ, ਮਤਲਬ ਕਿ ਤੁਹਾਨੂੰ ਖੇਡਦਾ ਰਹੇਗਾ, ਤੁਹਾਨੂੰ ਆਈ ਨਾਲ ਕੰਟੈਕਟ ਨਹੀਂ ਕਰੇ, ਇਹ ਮੋਸਟਲੀ ਇਹਦੇ ਸਿਮਟਮ ਹੁੰਦੇ ਨੇ
ਜੀ।
ਔਰ ਹੋਰ ਕੀ ਪ੍ਰੋਬਲਮ ਹੁੰਦੀ ਇਹਦੇ 'ਚ, 3 ਇਸ਼ੂ ਹੁੰਦੇ ਨੇ, ਕਮਿਊਨੀਕੇਸ਼ਨ ਦੀ, ਰੈਪਿਟੈਂਸ ਔਰ ਸੈਂਸਰੀ ਇਸ਼ੂ। ਇਹ ਇੱਕ ਨਿਊਰੋਲੋਜੀਕਲ ਡਿਸਆਰਡਰ ਹੈਗਾ। ਸਾਡੇ ਕੋਲ ਹੋਮਿਓਪੈਥੀ ਦੇ ਵਿੱਚ ਨੰਬਰ ਮਾਰਵਲਸ ਦਵਾਈਆਂ ਨੇ ਜੇ, ਔਰ ਮੈਂ ਤਾਂ ਹੀ ਤੁਹਾਨੂੰ ਦੱਸਿਆ ਕਿ ਜਿੰਨੇ ਵੀ ਪੇਸ਼ੈਂਟ ਬੱਚੇ ਮੇਰੇ ਕੋਲ ਅੱਜ ਕੱਲ੍ਹ ਹੈਗੇ ਆ, ਸਾਰੇ ਇੰਪਰੂਵਮੈਂਟ ਹੈ। ਇੱਕ ਤਾਂ ਕੁੜੀ ਹੈਗੀ ਹੈ, ਉਹ 13 ਸਾਲ ਦੀ ਕਰੀ, ਦੇਖੋ ਇਹ ਬਹੁਤ ਬਿਗ ਪ੍ਰੋਬਲਮ ਹੈਗੀ ਹੈ। ਹੁਣ ਉਹ 3 ਸਾਲ ਕਰੀਬ ਹੋ ਗਏ, ਕੁੜੀ ਨੂੰ ਬਿਲਕੁਲ ਨਹੀਂ ਬੋਲਦੀ ਸੀਗੀ, ਸਾਰਾ ਕੁਛ ਹੁਣ ਕੰਮ ਵੀ ਕਰਨ ਲੱਗ ਗਈ ਹੈ, ਬੋਲਣ ਵੀ ਲੱਗ ਗਈ ਹੈ, ਸਮਝਣ ਲੱਗ ਗਈ ਹੈ, ਇੰਨਾ ਚਲੋ ਇੰਨੀ ਇੰਪਰੂਵਮੈਂਟ ਹੋਰ ਕਿਤੇ ਵੀ ਨਹੀਂ ਹੋ ਸਕਦੀ, ਕਿਸੇ ਦਵਾਈ ਨਾਲ ਨਹੀਂ ਹੋ ਸਕਦੀ, ਠੀਕ ਹੈ ਜੀ। ਮੈਂ ਬੜੇ ਦਾਲ ਤੋਂ ਕਮਿਊਨੀਕੇਸ਼ਨ ਦਾ ਕੀ ਹੁੰਦਾ, ਇਹਦੇ 'ਚ ਬੱਚਾ ਵਰਡ ਨਹੀਂ ਬੋਲਦਾ ਹੈਗਾ, ਇਹ ਕਮਿਊਨੀਕੇਸ਼ਨ ਦੀ ਪ੍ਰੋਬਲਮ। ਰੈਪਿਟੈਂਸ ਕੀ ਹੁੰਦਾ, ਬੱਚਾ ਤੁਹਾਨੂੰ ਕੋਈ ਵੀ ਕੰਮ ਕਰਦਾ ਰਹੇਗਾ, ਜੇ ਤਾਲੀਆਂ ਮਾਰਦਾ ਰਹੇਗਾ, ਕੁੱਦਦਾ ਰਹੇਗਾ, ਇਹ ਰੈਪਿਟੈਂਸ ਹੋ ਗਿਆ। ਸੈਂਸਰੀ ਇਸ਼ੂ, ਔਰ ਬਹੁਤ ਇਹ ਸੈਂਸਿਟਿਵ ਹੁੰਦਾ ਬੱਚਾ ਜੋ ਹੈ, ਔਰ ਇਹ ਖਾਣ ਪੀਣ ਦੇ ਵਿੱਚ ਬਹੁਤ ਚੂਜ਼ੀ ਹੁੰਦੇ ਨੇ, ਇੱਕ ਇਹ ਚੀਜ਼ ਖਾਂਦੇ ਨੇ, ਇਹ ਮੋਸਟਲੀ ਇਹ ਇਹਨਾਂ ਦੇ ਸਿਮਟਮ ਹੁੰਦੇ ਨੇ। ਹੋਰ ਇੱਕ ਹੋਰ ਇਹਦੇ ਰਿਲੇਟਡ ਹੀ ਥੋੜ੍ਹਾ ਇਸ਼ੂ ਹੁੰਦਾ, ਉਹਨੂੰ ਆਪਾਂ ADHD ਕਹਿੰਦੇ ਹਾਂ, ਠੀਕ ਹੈ, ਹਾਈਪਰ ਐਕਟੀਵਿਟੀ ਡਿਸਆਰਡਰ ਕਹਿੰਦੇ ਹਾਂ ਉਹਨੂੰ। ਇਹ ਵੀ ਕਾਫੀ ਬੱਚਿਆਂ 'ਚ ਹੈਗੀ ਹੈ, ਬੱਚੇ ਮਤਲਬ ਜਿਹੜੇ ਯੰਗਸਟਰ ਨੇ ਉਹਨਾਂ 'ਚ ਵੀ ਹੁੰਦੀ ਹੈ, ਜਾਂ ਛੋਟੇ ਬੱਚੇ ਨੇ ਹੈਗੇ, ਔਰ ਜਿਹੜੇ ਵੱਡਿਆਂ 'ਚ ਇਹੀ ਐਂਗਜ਼ਾਇਟੀ, ਡਿਪਰੈਸ਼ਨ, ਹੋਰ ਚੀਜ਼ਾਂ ਹੋ ਜਾਂਦੀਆਂ ਨੇ,
ਠੀਕ
ਹੈ। ਤੋ ਇਸ ਕਰਕੇ ਕਿਸੇ ਨੂੰ ਇਹ ਪ੍ਰੋਬਲਮ ਹੈਗੀ ਹੈ, ਅਗੇਨ ਮੇਰਾ ਨੰਬਰ 647-818-0055-647-818-0055, ਕਦੇ ਵੀ ਕਾਲ ਕਰ ਸਕਦੇ ਹਾਂ। ਔਰ ਜੋ ਵੀ ਲੋਕ ਬਾਹਰ ਰਹਿੰਦੇ ਨੇ, ਹੁਣ ਮੈਂ ਬਾਹਰੋਂ ਮੇਰੇ ਨਾਲ ਫੋਨ ਤੇ ਕੰਟੈਕਟ ਕਰਕੇ ਮੈਂ ਦਵਾਈਆਂ ਭੇਜ ਸਕਦੇ ਹਾਂ। ਥੈਂਕ ਯੂ।
647-0055 ਇਹਨਾਂ ਨੰਬਰ ਹੈ, 6478180055। ਥੈਂਕ ਯੂ ਸੋ ਮਚ ਡਾਕਟਰ ਕੁਲਦੀਪ।
ਥੈਂਕ ਯੂ, ਥੈਂਕ ਯੂ,
ਧੰਨਵਾਦ ਜੀ। ਪ੍ਰੋਗਰਾਮ ਖਬਰ ਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਮੇਰੇ ਨਾਲ ਹੁਣ ਡਾਕਟਰ ਬਲਜਿੰਦਰ ਸੇਖੋਂ ਜੀ ਨੇ, ਟੀਚਰ ਨੇ ਔਰ ਨਾਲ ਦੀ ਨਾਲ ਨਿਊਜ਼ ਰਿਪੋਰਟਰ ਵੀ ਨੇ। ਲੰਮਾ ਸਮਾਂ ਇਹਨਾਂ ਨੇ ਰੇਡੀਓ ਖਬਰਸਾਰ ਦਾ ਸਾਥ ਦਿੱਤਾ ਹੈ। ਸੁਬਹਾ ਸੁਬਹਾ ਬਹੁਤ ਸਾਰੇ ਸਰੋਤਿਆਂ ਨੂੰ ਹਾਲੇ ਵੀ ਯਾਦ ਹੈ ਜਦੋਂ ਇਰਾਕ ਦੀ ਲੜਾਈ ਚੱਲ ਰਹੀ ਸੀ ਤਾਂ ਉਸ ਦੀ ਕਵਰੇਜ ਅਤੇ ਨਾਲ ਦੀ ਨਾਲ ਉਸ ਸਮੇਂ ਕੁਝ ਇੱਕ ਸਾਲ ਸਾਡੇ ਨਾਲ ਡਾਕਟਰ ਸੇਖੋਂ ਸਾਹਿਬ ਹੋਣਾ ਨੇ ਬਿਤਾਏ ਸੀਗੇ, ਸੁਬਹਾ ਪ੍ਰੋਗਰਾਮ ਦੇ ਵਿੱਚ ਸਾਥ ਦਿੰਦੇ ਸੀਗੇ ਸਾਡਾ। ਔਰ ਅੱਜ ਫਿਰ ਇਹਨਾਂ ਨੂੰ ਆਵਾਜ਼ ਮਾਰੀ ਹੈ ਕਿ ਟੀਚਰ ਲੱਗ ਗਏ। ਟੀਚਰ ਲੱਗਣ ਤੋਂ ਬਾਅਦ ਫਿਰ ਇਹਨਾਂ ਨੂੰ ਖਬਰਸਾਰ ਤੋਂ ਛੁੱਟੀ ਲੈਣੀ ਪਈ ਅਤੇ ਆਪਣਾ ਅਧਿਆਪਕ ਦਾ ਕੈਰੀਅਰ ਇਹਨਾਂ ਨੇ ਅੱਗੇ ਤੋਰਿਆ ਅਤੇ ਹੁਣ ਵੀ ਗਾਹੇ ਬਗਾਹੇ ਸਾਨੂੰ ਇਹ ਆਪਣੀ ਰਿਪੋਰਟਿੰਗ ਦੇ ਨਾਲ ਜੋੜਦੇ ਰਹਿੰਦੇ ਨੇ। ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ
ਧੰਨਵਾਦ। ਗੁਰਵਿੰਦਰ ਸਾਹਿਬ, ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਜੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਥੋੜ੍ਹੀ ਜਿਹੀ ਗੱਲਬਾਤ ਕਰੀਏ ਆਪਾਂ ਬੈਕ ਟੂ ਸਕੂਲ। ਹੁਣ ਤੱਕ ਤੁਹਾਨੂੰ ਕਿੰਨਾ ਕਨਫਰਮ ਕੀਤਾ ਗਿਆ ਕਿ ਸਾਡੇ ਸਕੂਲ ਕਿੰਨੇ ਕੁ ਸੇਫ ਨੇ ਵਾਪਸ ਜਾਣ ਦੇ ਲਈ?
ਗਰਵਾ ਸਾਹਿਬ, ਦੇਖੋ ਸਕੂਲ ਬੋਰਡ ਵੱਲੋਂ ਡਾਇਰੈਕਟਰ, ਆਪਾਂ ਕਹਿ ਲਈਏ ਜਿਹੜੇ ਸਕੂਲ ਨੇ, ਉਹਨਾਂ ਵੱਲੋਂ ਈਮੇਲ ਦੇ ਤਕਰੀਬਨ ਸਾਰੇ ਅਧਿਆਪਕਾਂ ਨੂੰ ਆਉਣੀਆਂ ਰਹਿੰਦੀਆਂ ਨੇ ਕੀ ਕਰਨਾ ਚਾਹੀਦਾ, ਕੀ ਕਰਨਾ ਹੈਗਾ, ਇਹ ਹੈਗਾ ਜਿਹੜੀ ਸਕੂਲ ਬੋਰਡ ਦੇ ਆਪਣੇ ਵੱਲੋਂ ਕਿ ਕਿਵੇਂ ਹੋਊਗਾ ਆਨਲਾਈਨ ਲਰਨਿੰਗ, ਕਿੱਦਾਂ ਹੋਊਗੀ, ਜੇ ਸਕੂਲ ਲੱਗਣਗੇ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੋਊਗਾ, ਜਿਹੜੀ ਬਹੁਤ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਗਰੇਵਾਲ ਸਾਹਿਬ ਤਕਰੀਬਨ ਸਾਰੇ ਅਧਿਆਪਕਾਂ ਨੂੰ ਜਾ ਰਹੀ ਹੈ
ਜੀ।
ਤੇ ਉਹਦੇ ਵਿੱਚ ਦੋ ਤਰ੍ਹਾਂ ਦੀਆਂ ਗੱਲਾਂ ਹੈਗੀਆਂ, ਪੇਰੈਂਟਸ ਵਾਸਤੇ ਵੀ ਹੈਗੀਆਂ, ਟੀਚਰ ਵਾਸਤੇ ਵੀ ਹੈਗੀਆਂ, ਵਿਦਿਆਰਥੀਆਂ ਵਾਸਤੇ ਵੀ ਹੈਗੀਆਂ। ਉਹਦੇ ਵਿੱਚ ਇਹ ਹੈਗਾ ਕਿ ਜੇ ਤੁਸੀਂ ਡਰਦੇ ਹੋ ਕੋਵਿਡ-19 ਤੋਂ, ਤੁਹਾਨੂੰ ਸ਼ੱਕ ਲੱਗਦਾ ਕਿ ਸਕੂਲ ਦੇ ਵਿੱਚ ਮੈਂ ਸੇਫ ਨਹੀਂ ਰਹਿਣਾ, ਸੁਰੱਖਿਅਤ ਨਹੀਂ ਰਹਿਣਾ, ਤਾਂ ਬੇਸ਼ੱਕ ਨਾ ਸਕੂਲ ਦੇ ਵਿੱਚ ਆਓ। ਉਹ ਹੈਗੀ ਆਨਲਾਈਨ, ਜਿੱਦਾਂ ਪਹਿਲਾਂ ਵੀ ਜਦੋਂ ਸਕੂਲ ਬੰਦ ਹੋਏ ਨੇ ਉਦੋਂ ਬਾਅਦ ਚੱਲੀ, ਉਦੋਂ ਬਾਅਦ ਉਹ ਵੀ ਚੱਲੂਗੀ। ਉਹ ਜਿਹੜਾ ਸਿਸਟਮ ਹੈਗਾ ਉਹਦੇ ਵਿੱਚ ਤੁਸੀਂ ਇੱਕ ਕੋਰਸ ਇੱਕ ਵੇਲੇ ਲਓਗੇ, ਜਿੱਦਾਂ ਤੁਹਾਨੂੰ ਵੀ ਥੋੜਾ ਤਜਰਬਾ ਇਹਨਾਂ ਗੱਲਾਂ ਬਾਰੇ ਹੈਗਾ ਕਿ ਸਮੈਸਟਰ ਜਿਹੜਾ ਸਮਰ ਬ੍ਰੇਕ ਦੇ ਵਿੱਚ ਇੱਕ ਕੋਰਸ ਬੱਚਾ ਲੈਂਦਾ, ਮਹੀਨੇ ਕੁ ਦੇ ਵਿੱਚ ਉਹ ਖਤਮ ਹੋ ਜਾਂਦਾ, ਜਾਣੀ 4-5 ਹਫ਼ਤਾ ਉਹ ਹੈਗਾ ਇੱਕ ਉਸ ਤਰ੍ਹਾਂ ਦਾ ਕੋਰਸ। ਦੂਜਾ ਹੈਗਾ ਸਮੈਸਟਰ ਦੀ ਥਾਂ ਕੁਆਡ ਮਾਸਟਰ ਬਣਾ ਤੇ, ਇੱਕ ਸਾਲ ਨੂੰ 4 ਹਿੱਸਿਆਂ ਦੇ ਵਿੱਚ ਵੰਡ ਦਿੱਤਾ। ਇੱਕ ਪਹਿਲਾਂ ਸਮੈਸਟਰ ਦੇ ਵਿੱਚ ਬੱਚਾ 4 ਕੋਰਸ ਲੈ ਸਕਦਾ ਸੀ, ਹੁਣ ਉਹ 2 ਕੋਰਸ ਲਊਗਾ। 2 ਕੋਰਸ ਲੈ ਕੇ ਉਹ ਸਕੂਲ ਜੇ ਉਹਨੇ ਜਾਣਾ ਹੈਗਾ ਤਾਂ ਸਕੂਲ ਸਿਰਫ ਅੱਧਾ ਦਿਨ ਸਵੇਰੇ ਜਾਊਗਾ, ਬਾਕੀ ਅੱਧਾ ਦਿਨ ਉਹ ਘਰੇ ਪੜ੍ਹੂਗਾ। ਜਿਹੜਾ ਅੱਧਾ ਦਿਨ ਜਾਊਗਾ ਉਹਦੇ 'ਚ ਉਹਦੇ 2 ਪੀਰੀਅਡ ਲੱਗਣਗੇ, 2 ਸਬਜੈਕਟ ਹੋਣਗੇ ਉਹਦੇ ਕੋਲੇ। ਇਹ ਸਾਰਾ ਸਿਲਸਿਲਾ ਆਪਾਂ ਕਹਿ ਲਈਏ ਕਿ ਅੱਧਾ ਸਮੈਸਟਰ ਚੱਲੂਗਾ, ਜਾਂ ਕਹਿ ਲਈਏ 2-2.5 ਮਹੀਨੇ ਚੱਲੂਗਾ। ਉਹਦੇ ਵਿੱਚ ਉਹ ਦੋਨੋਂ ਦੇ ਵਿੱਚ ਸਵੇਰੇ ਸਵੇਰੇ ਆਪਾਂ ਜਿਹੜਾ ਹੈਗਾ ਉਹ ਸਕੂਲ ਦੇ ਵਿੱਚ ਆਊਗਾ। ਜਦੋਂ ਲੰਚ ਬ੍ਰੇਕ ਹੋਣੀ ਹੈ ਉਹਨੇ ਘਰੇ ਚਲੇ ਜਾਣਾ ਹੈ, ਲੰਚ ਨਹੀਂ ਖਾਣਾ, ਉੱਥੇ ਕੋਈ ਖਾਣਾ ਨਹੀਂ ਪੀਣਾ ਨਹੀਂ, ਵਾਸ਼ਰੂਮ ਵੀ ਤਕਰੀਬਨ ਜਾਣੀ ਆਪਾਂ ਰਿਸਟ੍ਰਿਕਟਡ ਵਾਲਾ ਸਿਸਟਮ ਹੈਗਾ, ਕਿਤੇ ਜਾਣੀ ਉਹਨੇ ਸਕੂਲ ਦੇ ਵਿੱਚ ਇੱਧਰ ਉੱਧਰ ਜਾਣਾ ਹੀ ਨਹੀਂ ਜੀ। ਕੋਈ ਜਿੱਦਾਂ ਗਰੇਵਾਲ ਸਾਹਿਬ ਪੰਜਾਬ ਦੇ ਸੁਣਦਾ ਸੀ ਨਾ ਕਿ ਤੁਹਾਡੀ ਕਲਾਸ ਲੱਗੀ ਹੋਈ ਹੈ 10ਵੀਂ 11ਵੀਂ ਤੱਕ, ਉਹਦੇ ਵਿੱਚ ਅਧਿਆਪਕ ਬਦਲਦੇ ਰਹਿਣਗੇ, ਵਿਦਿਆਰਥੀ ਨਹੀਂ ਬਦਲਣਗੇ। ਤੇ ਇਹ ਸੈਕੰਡਰੀ ਸਕੂਲ 'ਚ 15 ਵਿਦਿਆਰਥੀ ਇੱਕ ਗਰੁੱਪ ਦੇ ਵਿੱਚ ਹੋਣਗੇ, ਜਾਣੀ ਇੱਕ ਜਿਹੜੀ ਕਲਾਸ ਆ ਵੱਧ ਤੋਂ ਵੱਧ 30 ਸਟੂਡੈਂਟਸ ਵੀ ਵਿਦਿਆਰਥੀਆਂ ਦੀ ਹੁੰਦੀ ਹੈ, ਉਹਨੂੰ 2 ਹਿੱਸਿਆਂ 'ਚ ਵੰਡ ਦਿੱਤਾ ਜਾਊਗਾ। ਇੱਕ ਬੱਚੇ ਨੇ ਜਿਹੜੇ ਉਹ ਹਫ਼ਤੇ 'ਚ 3 ਦਿਨ ਆਉਣਗੇ, ਇੱਕ 2 ਦਿਨ ਆਉਣਗੇ, ਜਿਹੜੇ ਨੇ ਇਸ ਹਫ਼ਤੇ 2 ਦਿਨ ਆਏ ਨੇ ਅਗਲੇ ਹਫ਼ਤੇ 3 ਦਿਨ ਆਉਣਗੇ, ਦੂਜੇ 2 ਦਿਨ ਆਉਣਗੇ। ਇਸ ਹਿਸਾਬ ਦੇ ਨਾਲ ਇਹ ਸਾਰਾ ਸਿਸਟਮ ਗਰੇਵਾਲ ਸਾਹਿਬ ਬਣਾਇਆ ਜੀ।
ਸੋ ਮਿਨੀਮਮ 300 ਮਿਨਟਸ ਦੀ ਜਿਹੜੀ ਪੜ੍ਹਾਈ ਆ ਉਹਦੇ ਬਾਰੇ 'ਚ ਗੱਲ ਕੀਤੀ ਗਈ ਹੈ, ਕੀ ਇਹ ਗੁੱਡ ਨਾਫ ਹੈ 300 ਮਿਨਟਸ?
ਗਰੇਵਾਲ ਸਾਹਿਬ, ਜੋ ਹਾਲਾਤ ਨੇ ਉਹਨਾਂ ਦੇ ਮੱਦੇਨਜ਼ਰ ਆਪਾਂ ਕਹਿ ਸਕਦੇ ਹਾਂ, ਨਹੀਂ ਤਾਂ ਇਹ ਹੈਗਾ ਕਿ ਅਧਿਆਪਕ ਇੱਥੇ ਵੀ ਪੰਜਾਬ 'ਚ ਵੀ ਮੈਂ ਪੜ੍ਹਿਆ, ਜੇ ਤੁਸੀਂ ਸੱਚਮੁੱਚੀ ਐਜੂਕੇਸ਼ਨ ਦੀ ਗੱਲ ਕਰਨੀ ਹੈ, ਕਈ ਵਾਰ ਅਧਿਆਪਕ ਨੂੰ ਜਿੰਨਾ ਸਮਾਂ ਉਹਦੇ ਕੋਲੇ ਪੀਰੀਅਡ ਦਾ ਹੁੰਦਾ ਉਹ ਵੀ ਘੱਟ ਲੱਗਦਾ, ਉਹ ਵੀ 4-5 ਦਿਨ ਪੜ੍ਹਾ ਕੇ ਜੀ ਘੱਟ ਲੱਗਦਾ, ਵਿਦਿਆਰਥੀਆਂ ਨੂੰ ਵੀ ਘੱਟ ਲੱਗਦਾ, ਉਹ ਫਿਰ ਅਧਿਆਪਕ ਕੋਲੇ ਜਾ ਬੈਠਦੇ ਨੇ, ਉਹ ਫਿਰ ਵਾਧੂ ਇੰਸਟਰਕਸ਼ਨ ਜਾਂ ਵਾਧੂ ਹੈਲਪ ਉਹਨਾਂ ਤੋਂ ਲੈਂਦੇ ਨੇ। ਇਹ ਨਹੀਂ ਆਪਾਂ ਕਹਿ ਸਕਦੇ ਕਿ ਇਹ ਬੈਸਟ ਹੈ, ਇਹ ਨਹੀਂ ਕਹਿ ਸਕਦੇ ਕਿ ਇਹ ਬਹੁਤ ਹੈ, ਇਹ ਨਹੀਂ ਕਹਿ ਸਕਦੇ ਕਿ ਇਹ ਵਧੀਆ। ਦੇਖੋ ਇਹ ਮਜਬੂਰੀ ਵਾਲਾ ਤਾਂ ਕਹਿ ਸਕਦੇ ਹਾਂ, ਪਰ ਇਹਨੂੰ ਬਿਲਕੁਲ ਜਿਹੜੀ ਆਮ ਵਾਂਗ ਹਾਲਤ ਤਾਂ ਹੈ ਹੀ ਨਹੀਂ, ਤੇ ਵਧੀਆ ਇੰਸਟਰਕਸ਼ਨ ਆਪਾਂ ਕਹਿ ਦਈਏ ਉਹ ਵੀ ਹੈ ਨਹੀਂ। ਫਿਰ ਦੂਜੇ ਪਾਸੇ ਇਹ ਹੈ ਕਿ ਜਿਹੜੇ ਵਿਦਿਆਰਥੀਆਂ ਦਾ ਆਪਸ ਦੇ ਵਿੱਚ ਇਹ ਹੁੰਦਾ ਹੈਗਾ ਕਿ ਮੈਂ ਤਾਂ ਯੂਨੀਵਰਸਿਟੀ ਜਾਣਾ, ਮੈਂ ਕਾਲਜ ਜਾਣਾ, ਮੈਂ ਵੱਧ ਨੰਬਰ ਲੈਣੇ ਆ, ਮੈਂ ਇਹ ਉਹ ਹਾਲਤਾਂ ਦੇ ਵਿੱਚ ਬਹੁਤ ਸਾਰੇ ਚੰਗੇ ਵਿਦਿਆਰਥੀ ਨੇ ਜਿਹੜੇ ਉਹ ਵੀ ਹੋ ਸਕਦਾ ਹੈਗਾ ਕਿ ਉਹ ਓਨਾ ਵਧੀਆ ਨਾ ਕਰ ਸਕਣ, ਕਿਉਂਕਿ ਤੁਹਾਡੇ ਕੁਇਜ਼ ਨਹੀਂ ਹੋਣੇ। ਕਿਉਂ ਤੁਸੀਂ ਅਧਿਆਪਕ ਪੜ੍ਹਾ ਰਿਹਾ, ਉਹਨੇ ਕਹਿਣਾ ਵੀ ਕੱਲ ਨੂੰ ਭਾਈ ਟੈਸਟ ਹੋਣਾ, ਇਸ ਚੈਪਟਰ ਦਾ ਟੈਸਟ ਹੋਣਾ, ਟੈਸਟ ਨਹੀਂ ਹੈਗੇ, ਤੁਹਾਡਾ ਫਾਈਨਲ ਐਗਜ਼ਾਮ ਨਹੀਂ ਹੈਗਾ, ਅਖੀਰਲਾ ਐਗਜ਼ਾਮ ਦੀ ਥਾਂ ਦੇ ਉੱਤੇ ਤੁਹਾਨੂੰ ਪ੍ਰੋਜੈਕਟ ਦਿੱਤਾ ਜਾਊਗਾ ਜਾਂ ਕਦੇ ਅਸਾਈਨਮੈਂਟ ਦਿੱਤੀ ਜਾਊਗੀ। ਉਹ ਅਸਾਈਨਮੈਂਟ ਗਰੇਵਾਲ ਸਾਹਿਬ ਮੈਂ ਇੰਨਾ ਦੇਖਿਆ, ਕਿਉਂਕਿ ਇੱਕ ਕੁਛ ਤਜਰਬਾ ਜਿਹੜਾ ਆਸੇ ਪਾਸੇ ਵਿਦਿਆਰਥੀ ਵੀ ਦੇਖਦੇ ਆ ਕੀ ਕਰਦੇ ਆ, ਅਧਿਆਪਕ ਵੀ ਦੇਖਦੇ ਆ ਕੀ ਕਰਦੇ ਆ, ਕਈ ਅਧਿਆਪਕ ਇਹੋ ਜਿਹੇ ਨੇਗੇ ਕਿ ਵਿਦਿਆਰਥੀ ਨੂੰ ਦੱਸਣਾ ਨੀ ਹੈਗਾ ਕਿ ਵਟ ਆਈ ਐਕਸਪੈਕਟ, ਮੈਂ ਤੈਥੋਂ ਚਾਹੁੰਦਾ ਕੀ ਆ, ਇੱਕ ਲਾਈਨ ਲਿਖਤੀ ਕਿ ਇਹਦੇ ਤੇ ਤੇਰਾ ਪ੍ਰੋਜੈਕਟ ਹੈ, ਲਿਖ ਕੇ ਲਿਆ। ਜਦੋਂ ਫਾਈਨਲ ਦੇ ਵਿੱਚ ਉਹ ਵਿਦਿਆਰਥੀ ਵਿੱਚੋਂ ਪੁੱਛਦਾ ਵੀ ਆ, ਉਹ ਕੁਝ ਦੱਸਣਾ ਨੀ, ਤੇ ਫਾਈਨਲ ਦੇ ਵਿੱਚ ਕਹਿ ਦੇਣਾ ਤੂੰ ਤਾਂ ਜਾਂ ਤਾਂ ਬਹੁਤ ਲੰਬਾ ਲਿਖਤਾ ਤੂੰ, ਇਹ ਬਹੁਤ ਛੋਟਾ ਲਿਖਿਆ ਤੂੰ, ਇਹਦੇ ਵਿੱਚ ਜਿਹੜੀਆਂ ਅਸਲ ਗੱਲਾਂ ਸੀ ਉਹ ਆਈਆਂ ਨੀ ਹੈਗੀਆਂ। ਇਹਦੇ ਅਗੇਂਸਟ ਮੈਂ ਉਹ ਵੀ ਅਧਿਆਪਕ ਦੇਖੇ ਨੇ ਜਿਹੜੇ ਉਸ ਵਿਦਿਆਰਥੀ ਇੱਕ ਵਿਦਿਆਰਥੀ ਨੂੰ ਜਿਹੜੀ ਵਿੱਚ ਵਿੱਚ ਸਟੈਪ ਬਾਈ ਸਟੈਪ ਗਾਹ ਗਾਹ ਤੋੜਦੇ ਨੇ।
ਸੇਖੂ ਸਾਹਿਬ ਇੱਕ ਸੈਕਿੰਡ ਮੈਂ ਨਾ ਥੋੜ੍ਹੀ ਜਿਹੀ ਬ੍ਰੇਕਿੰਗ ਨਿਊਜ਼ ਸਾਂਝੀ ਕਰ ਦੇਵਾਂ ਕਿ ਇਸ ਸਮੇਂ ਜਿਹੜਾ ਅਗਲਾ ਫਾਈਨੈਂਸ ਮਿਨਿਸਟਰ ਹੋਣਾ ਹੈ ਔਰ ਕ੍ਰਿਸਟੀਆ ਫਰੀਲੈਂਡ ਦਾ ਨਾਮ ਸਭ ਤੋਂ ਟੋਪ 'ਤੇ ਆ ਗਿਆ ਹੈ। ਕ੍ਰਿਸਟੀਆ ਫਰੀਲੈਂਡ ਬੜੀ ਜਲਦੀ ਇਸ ਦੀ ਡਿਕਲੇਰੇਸ਼ਨ ਹੋ ਜਾਵੇਗੀ ਕਿ ਕ੍ਰਿਸਟੀਆ ਫਰੀਲੈਂਡ ਇਜ਼ ਗੋਇੰਗ ਟੂ ਬੀ ਆਵਰ ਨੈਕਸਟ ਫਾਈਨੈਂਸ ਮਿਨਿਸਟਰ। ਸੋਰੀ ਡਾਕਟਰ ਸਾਹਿਬ ਟੂ ਇੰਟਰਪਟ ਯੂ। ਹਾਂਜੀ
ਹਾਂਜੀ, ਇਹ ਬਹੁਤ ਜ਼ਰੂਰੀ ਸੀ ਕਿਉਂਕਿ ਉਹਦਾ ਨਾਂ ਉਹਨਾਂ ਦਾ ਕ੍ਰਿਸਟੀਆ ਫਰੀਲੈਂਡ ਦਾ ਸਵੇਰ ਦਾ ਸੀਬੀਸੀ ਦੇ ਉੱਤੇ ਸਪੈਸ਼ਲੀ ਚੱਲ ਰਿਹਾ ਹੈਗਾ
ਜੀ
ਉਹਦੇ। ਹਾਂਜੀ, ਸੋ ਗਰੀਬਾ ਸਾਹਿਬ ਇਹਨਾਂ ਹਾਲਤਾਂ 'ਤੇ ਜਿਹੜੀ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿ ਇਹ ਸਭ ਤੋਂ ਵਧੀਆ ਨਹੀਂ ਹੈਗਾ, ਇਹ ਬਿਲਕੁਲ ਸੰਤੁਸ਼ਟ ਵੀ ਨਹੀਂ ਕਰਦਾ। ਦੂਜੇ ਪਾਸੇ ਜਿਹੜੇ ਹੈਗੇ ਐਲੀਮੈਂਟਰੀ ਸਕੂਲ ਦੇ ਵਿੱਚ ਤਾਂ ਕਲਾਸ ਸਾਈਜ਼ ਉਹੀ ਰੱਖ ਦਿੱਤਾ, ਉਹਦੇ ਵਿੱਚ ਤਾਂ ਉਹਦੇ ਵਿੱਚ ਘੰਟੇ ਵੀ 5 ਰੱਖ ਦਿੱਤੇ। ਉਹਦਾ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜੀ ਵੱਡੀ ਗੱਲ ਸਾਹਮਣੇ ਰੱਖੀ ਸਰਕਾਰ ਨੇ ਉਹ ਮਾਪਿਆਂ ਨੂੰ ਰੱਖਿਆ, ਬੱਚਿਆਂ ਨੂੰ ਨਹੀਂ ਜਾਂ ਅਧਿਆਪਕਾਂ ਨੂੰ ਨਹੀਂ ਜਾਂ ਸਿਹਤ ਨੂੰ ਨਹੀਂ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਜੇ ਬੱਚੇ ਸਾਰਾ ਦਿਨ ਸਕੂਲ ਨਹੀਂ ਜਾਣਗੇ ਤਾਂ ਮਾਪੇ ਕੰਮ ਨਹੀਂ ਕਰ ਸਕਣਗੇ। ਇਹ ਮੈਨੂੰ ਇਹ ਲੱਗਦਾ ਹੈਗਾ ਕਿ ਇਹ ਫੈਕਟਰ ਜ਼ਿਆਦਾ ਅੱਗੇ ਆਇਆ, ਤੇ ਜਿੱਦਾਂ ਇੱਥੇ ਹੁਣ ਅੱਧੇ ਦਿਨ ਦੇ ਵਿੱਚ ਸਾਰਿਆ ਜਾ ਸਕਦਾ ਕਿ ਉੱਥੇ ਨਹੀਂ ਸਾਰਿਆ ਜਾ ਸਕਦਾ ਸੀ, ਜਾਂ ਜਦੋਂ ਬੱਚੇ ਹੁਣ ਸਕੂਲੋਂ ਬਾਹਰ ਗਏ ਨੇ ਉਹਦੇ ਨਾਲ ਉਹਨਾਂ ਨੂੰ ਫਰਕ। ਇਹਦੇ 'ਚ ਕੋਈ ਸ਼ੱਕ ਨਹੀਂ ਗਰੀਵਾਲ ਸਾਹਿਬ ਕਿ ਜਿਹੜੇ ਐਲੀਮੈਂਟਰੀ ਸਕੂਲ ਵਾਲੇ ਬੱਚੇ ਨੇਗੇ ਉਹ ਘਰੇ ਜਾ ਕੇ ਨਹੀਂ ਪੜ੍ਹਦੇ ਹੈਗੇ, ਜੇ ਆਨਲਾਈਨ ਤੁਸੀਂ ਕਹਿ ਦਿਓਗੇ ਤਾਂ ਉਹ ਛੇਤੀ ਛੇਤੀ ਪੂਰੀਆਂ ਗੱਲਾਂ ਨਹੀਂ ਕਰਦੇ ਹੈਗੇ। ਜੇ ਦੁਬਾਰਾ ਟੈਲੀਫੋਨ ਮਾਪਿਆਂ ਨੂੰ ਆਉਂਦਾ ਉਹ ਪੁੱਛਦੇ ਅਧਿਆਪਕ ਨੂੰ, ਅਧਿਆਪਕ ਕਹਿੰਦੇ ਜੀ ਉਹ ਤਾਂ ਪੜ੍ਹਦਾ ਨਹੀਂ, ਪੜ੍ਹਦਾ ਨਹੀਂ ਹੈ, ਉਹਨੂੰ ਪੁੱਛਿਆ ਬੋਲਿਆ ਮੇਰਾ ਤਾਂ ਉਹ ਪਾਸਵਰਡ ਹੀ ਗੁਆਚ ਗਿਆ, ਮੈਨੂੰ ਤਾਂ ਕਲਾਸ ਦੇ ਨਹੀਂ ਪਤਾ। ਸੋ ਇਹ ਹਾਲਤਾਂ ਦੇ ਵਿੱਚ ਐਜੂਕੇਸ਼ਨ ਜਿਹਨੂੰ ਕੈਨੇਡਾ ਵਧੀਆ ਬਣਾਉਣਾ ਚਾਹੁੰਦਾ ਸੀ ਹੁਣ ਇਹ ਸਮੇਂ 'ਚ, ਕਿਉਂਕਿ ਮੈਥ ਬਾਰੇ ਬੜਾ ਰੌਲਾ ਪਿਆ ਹੋਇਆ ਹੈਗਾ ਕਿ ਜੀ ਉਹਨੂੰ ਉਹ ਜਾਣੀ ਵਧੀਆ ਬਣਾਉਣ ਵਾਲਾ ਮਾਹੌਲ ਨਹੀਂ ਹੈਗਾ, ਇਹ ਤਾਂ ਡੰਗ ਸਾਰਨ ਵਾਲਾ ਗਰੀਬਾਲ ਸਾਹਿਬ ਮਾਹੌਲ ਹੈਗਾ
ਜੀ। ਔਰ ਇਹ ਡੰਗ ਸਾਰਨ ਵਾਲੇ ਮਾਹੌਲ ਤੋਂ ਯੂਨੀਅਨ ਖੁਸ਼ ਨਹੀਂ ਹੈ, ਉਹ ਬਹੁਤ ਸਾਰੀਆਂ ਚੇਂਜਿਸ ਕਰਨ ਨੂੰ ਕਹਿ ਰਹੀ ਹੈ ਇਸ ਸਮੇਂ ਪ੍ਰੋਵਿੰਸ਼ੀਅਲ ਗਵਰਨਮੈਂਟਸ ਨੂੰ। ਅਸੀਂ ਇੱਥੇ ਇਹ ਗੱਲ ਨਾ ਭੁੱਲੀਏ ਕਿ ਯੂਨੀਅਨਸ ਅਤੇ ਪੀ ਸੀ ਸਰਕਾਰ ਦੀ ਹਮੇਸ਼ਾ ਖੜਕਦੀ ਰਹੀ ਹੈ ਆਪਸ ਵਿੱਚ ਹੀ, ਭਾਵੇਂ ਕੁਛ ਵੀ ਹੋਈ ਜਾਵੇ ਯੂਨੀਅਨ ਨੇ ਕਹਿਣਾ ਹੀ ਕਹਿਣਾ ਜੀ ਤੁਹਾਡੀ ਦਾੜੀ ਹਿਲਦੀ ਹੈ ਰੋਟੀ ਖਾਂਦਿਆਂ ਦੀ, ਅਤੇ ਉਹਨਾਂ ਨੇ ਕੋਈ ਨਾ ਕੋਈ ਨਗੋਚ ਕੱਢੀ ਜਾਣੀ ਹੈ। ਕਿਵੇਂ ਨਾ ਕਿਵੇਂ ਯੂਨੀਅਨ ਦਾ ਇਹ ਮਸਲਾ ਹੁੰਦਾ ਹੈ ਕਿ ਅਸੀਂ ਪੀ ਸੀ ਸਰਕਾਰ ਦੀਆਂ ਨੀਤੀਆਂ ਦੇ ਉੱਤੇ ਕਿੰਤੂ ਪ੍ਰੰਤੂ ਕਰਦੇ ਰਹੀਏ ਅਤੇ ਮੁੜ ਕੇ ਇਹ ਨਾ ਪਾਵਰ 'ਚ ਆ ਸਕੇ, ਅਤੇ ਔਰ ਪੀ ਸੀ ਸਰਕਾਰ ਦਾ ਯੂਨੀਅਨ ਦੇ ਨਾਲ ਹਮੇਸ਼ਾ ਟਿਕੜਿੱਕਾ ਰਿਹਾ ਕਿ ਯੂਨੀਅਨਸ ਵੱਲੋਂ ਜੋ ਵਧੀਕੀਆਂ ਕੀਤੀਆਂ ਜਾਂਦੀਆਂ ਕਿਵੇਂ ਨਾ ਕਿਵੇਂ ਯੂਨੀਅਨਸ ਦੀ ਪਾਵਰ ਨੂੰ ਘੱਟ ਕਰ ਦਿੱਤਾ ਜਾਵੇ, ਅਤੇ ਇਹ ਤਾਂ ਜੋ ਕਿ ਇਹ ਗਵਰਮੈਂਟਸ ਦੇ ਉੱਤੇ ਜਾਂ ਗਵਰਮੈਂਟ ਨੂੰ ਨਾ ਬਲੈਕਮੇਲ ਕਰ ਸਕਣ ਨਾ ਫਿਰ ਗਵਰਮੈਂਟ ਦੇ ਉੱਤੇ ਆਪਣਾ ਇੰਨਾ ਪ੍ਰੈਸ਼ਰ ਪਾ ਸਕਣ ਕਿ ਗਵਰਮੈਂਟ ਨੂੰ ਆਪਣੀਆਂ ਪੋਲਿਸੀ ਚੇਂਜ ਕਰਨੀਆਂ ਪੈਣ। ਹੁਣ ਵੀ ਯੂਨੀਅਨਸ ਲਗਾਤਾਰ ਕਹਿ ਰਹੀ ਹੈ ਕਿ ਇਹ ਜਿਹੜੀਆਂ ਸਾਡੀ ਸਰਕਾਰ ਦੀ ਪੋਲਿਸੀ ਹੈ ਇਹ ਬਿਲਕੁਲ ਗਲਤ ਹੈ, ਔਰ ਸਰਕਾਰ ਇਸ ਨੂੰ ਆਪਣੇ ਚੀਫ ਆਫ ਮੈਡੀਕਲ ਆਫੀਸਰਸ ਦਾ ਸਹਾਰਾ ਲੈ ਕੇ ਕਹਿ ਰਹੀ ਹੈ ਕਿ ਜਿਸ ਤਰ੍ਹਾਂ ਸਾਨੂੰ ਸਿੱਖਿਸ ਹੋਸਪਿਟਲ ਅਤੇ ਹੋਰ ਜਿਹੜੇ ਸਾਡੇ ਮੈਡੀਕਲ ਅਦਾਰੇ ਨੇ ਉਹ ਰਿਕਮੈਂਡ ਕਰ ਰਹੇ ਨੇ, ਅਸੀਂ ਉਹੀ ਪੋਲਿਸੀ ਸਕੂਲ ਰੀਓਪਨਿੰਗ ਦੀ ਲੈ ਕੇ ਆ ਰਹੇ ਹਾਂ। ਸੋ ਵਟਸ ਦਾ ਡਿਫਰੈਂਸ ਬਿਟਵੀਨ ਬੋਥ ਅਪਰੋਚ, ਵਟ ਦਾ ਗਵਰਮੈਂਟ ਇਜ਼ ਸੇਇੰਗ ਐਂਡ ਦਾ ਯੂਨੀਅਨਸ ਕੀ ਉਹਦੀ ਨਿਖੇਧੀ ਕਰ ਰਹੀਆਂ ਨੇ?
ਗਰੇਵਾਲ ਸਾਹਿਬ ਦੇਖੋ, ਜਦੋਂ ਇਹ ਸਰਕਾਰ ਬਣੀ ਹੈ, ਬਣਦੇ ਸਾਰ ਇਹ ਸਰਕਾਰ ਦੇ ਮੁੱਖ ਮੰਤਰੀ ਪ੍ਰੀਮੀਅਰ ਡੱਗ ਫੋਰਡ ਸਾਹਿਬ ਨੇ ਆਉਂਦੇ ਕਿਹਾ ਕਿ ਅਸੀਂ ਉਹ ਨਹੀਂ ਜਿਹੜੇ ਯੂਨੀਅਨ ਦੇ ਇਸ਼ਾਰਿਆਂ ਤੇ ਨੱਚਾਂਗੇ, ਅਸੀਂ ਯੂਨੀਅਨਾਂ ਨੂੰ ਆਪਣੇ ਇਸ਼ਾਰਿਆਂ ਤੇ ਨਚਾਵਾਂਗੇ। ਬੇਸ਼ਕ ਸ਼ਬਦ ਇਹਨਾਂ ਨੇ ਇਹ ਨਹੀਂ ਵਰਤਿਆ, ਪਰ ਉਹਨਾਂ ਦੇ ਸਾਰੇ ਬਿਆਨਾਂ ਤੋਂ ਇਹ ਸਪਸ਼ਟ ਸੀ ਕਿ ਉਹ ਸਮਾਂ ਗਿਆ ਜਦੋਂ ਤੁਸੀਂ ਹੜਤਾਲ ਕਰੋਗੇ ਤੇ ਅਸੀਂ ਮੰਨ ਲਾਂਗੇ, ਜਾਂ ਤੁਸੀਂ ਸਾਨੂੰ ਆ ਕੇ ਮੇਜ਼ ਦੇ ਉੱਤੇ ਕਹੋਗੇ ਅਸੀਂ ਮੰਨ ਲਾਂਗੇ। ਇਹ ਜਿਹੜੀ ਅਪਰੋਚ ਜਾਂ ਇਹ ਜਿਹੜਾ ਵਾਤਾਵਰਨ ਹੈ, ਇਹ ਦੇਖੋ ਸ਼ੁਰੂ ਸਰਕਾਰ ਦੇ ਬਣਨ ਤੋਂ ਬਾਅਦ ਹੀ ਚੱਲਦਾ ਆ। ਉਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਪਹਿਲੀਆਂ ਸਰਕਾਰਾਂ ਨੇ ਤਾਂ ਇਹਨਾਂ ਨੂੰ ਇੰਨਾ ਤਹਾਂ ਲੈ ਗਏ, ਇੰਨੀਆਂ ਤਨਖਾਹਾਂ ਵਧਾ ਤੀਆਂ, ਇਹ ਤਾਂ ਸਰਕਾਰ ਹੀ ਨਹੀਂ ਚੱਲ ਸਕਦੀ ਇਹਨਾਂ ਹਾਲਤਾਂ ਦੇ ਵਿੱਚ, ਇਹ ਸਰਕਾਰ ਨੂੰ ਘਾਟਾ ਪੈਂਦਾ, ਇਹ ਸਾਡੇ ਵੀ ਕੁਛ ਜਾਣਨ ਪਛਾਣ ਵਾਲੇ ਜਾਣੀ ਲੋਕ ਕਹਿਣ ਲੱਗ ਦੇਖੋ ਜੀ ਇੰਨਾ ਸਰਕਾਰ ਕਿੱਥੋਂ ਦੇਊਗੀ, ਕਿਵੇਂ ਦੇਊਗੀ, ਆਹ ਸਾਡੇ ਸਾਹਮਣੇ ਹੈ। ਜਦੋਂ ਸਰਕਾਰਾਂ ਨੂੰ ਪੈਸੇ ਕੱਢਣੇ ਪੈਂਦੇ ਆ, ਪੈਸੇ ਕੱਢੇ ਵੀ ਨੇ ਸਰਕਾਰਾਂ ਨੇ, ਕਰਜ਼ੇ ਵੀ ਚੱਕੇ ਨੇ, ਤੇ ਚੰਗੀ ਗੱਲ ਇਹ ਹੈ ਕਿ ਸਰਕਾਰਾਂ ਨੇ ਕਰਜ਼ੇ ਚੱਕੇ ਨੇ। ਜੇ ਇਹਨਾਂ ਹਾਲਤਾਂ 'ਚ ਲੋਕਾਂ ਨੂੰ ਲੋਕਾਂ ਦੇ ਹਾਲ 'ਤੇ ਛੱਡ ਦਿੱਤਾ ਜਾਂਦਾ, ਲੋਕਾਂ ਨੇ ਕਰਜ਼ੇ ਚੱਕਣੇ ਸੀ ਤੇ ਸਮਾਜ ਚੱਲਣਾ ਮੁਸ਼ਕਲ ਹੋ ਜਾਣਾ ਸੀ। ਸੋ ਉਹ ਜਿਹੜੀ ਹਾਲਤਾਂ 'ਚ ਇਹਦੇ ਵਿੱਚ ਜਿਹੜੀ ਇੱਕ ਤਾਂ ਇਹ ਗੱਲ ਹੈ ਕਿ ਬਿਲਕੁਲ ਜਿੱਦਾਂ ਤੁਸੀਂ ਸਹੀ ਦੱਸਿਆ ਕਿ ਜਿਹੜੀ ਸੋਚ ਯੂਨੀਅਨਾਂ ਦੀ ਹੈਗੀ ਉਹ ਕਿਸੇ ਹੋਰ ਪਾਰਟੀ ਦੀ ਹੈ, ਤੇ ਜਿਹੜੀ ਪਾਰਟੀ ਰਾਜ ਕਰ ਰਹੀ ਹੈ ਉਹਦੀ ਸੋਚ ਹੋਰ ਹੈ। ਇਹਨੂੰ ਸਿੱਧੇ ਸ਼ਬਦਾਂ 'ਚ ਇੱਕ ਸਰਕਾਰ ਦੀ ਸੱਜੇ ਪੱਖੀ ਸੋਚ ਤੇ ਯੂਨੀਅਨਾਂ ਦੀ ਖੱਬੇ ਪੱਖੀ ਸੋਚ ਦੇ ਵਿੱਚ ਕਿਹਾ ਜਾ ਸਕਦਾ। ਇਹਨਾਂ ਹਾਲਤਾਂ ਦੇ ਵਿੱਚ ਦੋਨਾਂ ਦਾ ਇੱਕੋ ਸੁਰ 'ਚ ਬੋਲਣਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਪਰ ਜੇ ਸੁਰ ਰਲ ਕੇ ਚੱਲ ਪੈਣ ਤਾਂ ਵੀ ਠੀਕ ਹੈ। ਜਦੋਂ ਹੜਤਾਲ ਖਤਮ ਹੁੰਦੀ ਸੀਗੀ, ਜਦੋਂ ਯੂਨੀਅਨ ਦੇ ਨਾਲ ਫੈਸਲਾ ਹੋਇਆਗਾ, ਕਿਉਂਕਿ ਪਹਿਲਾਂ ਹੜਤਾਲ ਦੇ ਹਾਲਾਤ ਸੀਗੇ, ਤਾਂ ਉਦੋਂ ਬਾਅਦ ਉਹਦੇ 'ਚ ਵੀ ਕਈ ਵਿੱਚ ਵਿਚਾਰਾ ਹੋ ਗਿਆ, ਹਾਲਾਤ ਖਰਾਬ ਹੁੰਦੇ ਸੀ ਜਾਂ ਕਿਵੇਂ ਵੀ ਸੀ ਸਾਰਾ ਕੁਝ। ਹਾਲਾਂਕਿ ਉਹਦੇ ਵਿੱਚ ਵੀ ਬਾਰ ਬਾਰ ਇਹ ਗੱਲਾਂ ਆਉਂਦੀਆਂ ਰਹੀਆਂ ਕਿ ਜੀ ਇਹ ਬਹੁਤ ਕੁਛ ਚਾਹੁੰਦੇ, ਹਾਲਾਂਕਿ ਯੂਨੀਅਨ ਕੁਛ ਵੀ ਨਹੀਂ ਚਾਹੁੰਦੀ ਸੀ, ਯੂਨੀਅਨ ਪੈਸੇ ਵੀ ਨਹੀਂ ਵੱਧ ਚਾਹੁੰਦੀ ਸੀ, ਯੂਨੀਅਨ ਵਿਦਿਆਰਥੀਆਂ ਦੇ ਲਈ ਜਾਂ ਅਧਿਆਪਕਾਂ ਲਈ ਲੜ ਰਹੀ ਸੀ। ਤੇ ਹੁਣ ਇਹਨਾਂ ਹਾਲਤਾਂ ਦੇ ਵਿੱਚ ਜੇ ਸਰਕਾਰ ਕਹਿੰਦੀ ਹੈ ਕਿ ਜੀ ਅਸੀਂ ਤਾਂ ਉਹਨਾਂ ਨੂੰ ਪੈਸੇ ਦਿੱਤੇ, ਪੈਸੇ ਦਿੱਤੇ ਹੋਏ ਜਿਹਨੂੰ ਇਹ ਆਪਾਂ ਕਹਿ ਲਈਏ ਕਿ ਰੇਨੀ ਚੈੱਕ ਕਹਿ ਦਿੰਦੇ ਨੇਗੇ, ਰੇਨ ਚੈੱਕ ਕਹਿ ਦਿੰਦੇ ਨੇ ਕਿ ਜਦੋਂ ਮਰਜ਼ੀ ਲੋੜ ਪਈ ਵਰਤ ਲਾਂਗੇ, ਉਹ ਫੰਡ ਰੱਖੇ ਹੋਏ ਇਹਦੇ ਵਿੱਚੋਂ ਪੈਸੇ ਦਿੱਤੇ ਆ। ਅੱਛਾ, ਫਿਰ ਅੱਜ ਤੁਹਾਨੂੰ ਗਰੇਵਾਲ ਸਾਹਿਬ, ਅੱਜ ਕਿਹਾ ਜਾਂਦਾ ਕਿ ਜੇ ਤੁਹਾਡੇ ਸਕੂਲ ਦੀ ਵੈਂਟੀਲੇਸ਼ਨ ਠੀਕ ਨਹੀਂ ਹੈਗੀ, ਭਾਈ ਗਰੇਵਾਲ ਸਾਹਿਬ ਤੁਸੀਂ ਵੀ ਦੇਖਿਆ ਹੋਣਾ ਕਈ ਇਹੋ ਜਿਹੇ ਸਕੂਲ ਨੇ ਜਿਹਨਾਂ ਦੇ ਕਮਰੇ ਚਾਰੇ ਪਾਸੋਂ ਬੰਦ ਨੇ। ਇਹ ਕਨੇਡਾ ਉਸ ਵੇਲੇ ਦਾ ਵੀ ਜਦੋਂ ਬਹੁਤ ਜ਼ਿਆਦਾ ਠੰਡ ਲੋਕ ਮੰਨਦੇ ਹੁੰਦੇ ਸੀ, ਸਿਸਟਮ ਇਹ ਨਹੀਂ ਸੀ ਸਕੂਲਾਂ ਨੂੰ ਕਿਸੇ ਗਰਮ ਕਰਨ ਦਾ ਸਿਸਟਮ ਇਹ ਨਹੀਂ, ਉਹਨਾਂ ਕਮਰਿਆਂ 'ਚ ਅੱਜ ਜੇ ਬੱਤੀ ਬੁਝਾ ਰਹੇ ਹੋ ਨਾ, ਪਿੱਚ ਡਾਰਕ ਹੋ ਜਾਂਦੀ ਹੈ, ਬਿਲਕੁਲ ਹਨੇਰਾ ਹੋ ਜਾਂਦਾ, ਉਹਨਾਂ ਨੇ ਦੀ ਵੈਂਟੀਲੇਸ਼ਨ ਦਾ ਤੁਸੀਂ ਕੀ ਕਰੋਗੇ ਤੇ ਅੱਜ ਜੇ ਤੁਹਾਨੂੰ ਪੈਸੇ ਦਿੱਤੇ।
ਸੇਖੋ ਸਾਹਿਬ, ਸੇਖੋ ਸਾਹਿਬ 15 ਸਾਲ ਲਿਬਰਲ ਵਾਲੇ ਰਾਜ ਕਰ ਗਏ ਨੇ, ਯੂਨੀਅਨ ਨੇ 15 ਸਾਲ ਦੇ ਦੌਰਾਨ ਇਹ ਨਹੀਂ ਮੰਗ ਉਠਾਈ ਕਿ ਭਾਈ ਸਾਡੇ ਸਕੂਲਾਂ ਦੇ ਵਿੱਚ ਏਸੀ ਹੋਣਾ ਜ਼ਰੂਰੀ ਹੈ ਔਰ ਸਾਡੇ ਸਕੂਲਾਂ ਦੇ ਵਿੱਚ ਇਹ ਵੈਂਟੀਲੇਸ਼ਨ ਚੇਂਜ ਹੋਣਾ ਚਾਹੀਦਾ ਹੈ, ਔਰ 15 ਸਾਲ ਲਿਬਰਲਸ ਦੇ ਰਾਜਕਾਲ ਦੇ ਦੌਰਾਨ ਕੋਈ ਇਹ ਚੀਜ਼ਾਂ ਨਹੀਂ ਨਜ਼ਰ ਆਈਆਂ ਕਿ ਪ੍ਰੋਪਰ ਵੈਂਟੀਲੇਸ਼ਨ ਨਹੀਂ ਹੈ, ਪ੍ਰੋਪਰ ਹੀਟਿੰਗ ਏਅਰ ਕੰਡੀਸ਼ਨਿੰਗ ਸਕੂਲਾਂ ਦੇ ਵਿੱਚ ਨਹੀਂ ਹੈ, ਸਕੂਲਾਂ ਦੀਆਂ ਬਿਲਡਿੰਗਾਂ ਦੀ ਜਿਹੜੀ ਹਾਲਤ ਹੈ ਉਹ ਖਸਤਾ ਹੈ। ਯੂਨੀਅਨ ਨੇ ਚੁੱਪ ਕਰਕੇ ਸਭ ਕੁਛ ਜਰਿਆ ਔਰ ਸਾਰੇ ਟੀਚਰ ਉਹਨਾਂ ਹੀ ਸਕੂਲਾਂ ਦੇ ਵਿੱਚ 15 ਸਾਲ ਦੇ ਦੌਰਾਨ ਪੜ੍ਹਾਉਂਦੇ ਰਹੇ ਨੇ ਔਰ ਕਿਸੇ ਨੇ ਕੋਈ ਕੁਐਸਚਨ ਰੇਜ਼ ਨਹੀਂ ਕੀਤਾ ਸੀ। ਹੁਣ ਡੱਗ ਫੋਰਡ ਦੇ ਵੇਲੇ ਆ ਗਏ ਕਿ ਦੇਖੋ ਸਕੂਲਾਂ ਦੀ ਹਾਲਾਤ ਕਿੰਨੀ ਮਾੜੀ ਆ, ਸਾਡੇ ਸਕੂਲਾਂ 'ਚ ਤਾਂ ਏਸੀ ਹੀ ਨਹੀਂ ਹੈਗੇ, ਸਾਡੇ ਸਕੂਲਾਂ 'ਚ ਤਾਂ ਪ੍ਰੋਪਰ ਹੀਟ ਸਿਸਟਮ ਹੀ ਨਹੀਂ ਗਾ, ਉਹ ਹੁਣ ਕਿਉਂ ਯਾਦ ਆ ਗਿਆ ਸਾਰਾ ਕੁਛ ਬਈ?
ਇਹ ਗਰੇਵਾਲ ਸਾਹਿਬ ਉਹ ਹਾਲਤਾਂ ਦੇ ਵਿੱਚ ਲੋੜ ਵੀ ਨਹੀਂ ਸੀ ਜਦੋਂ
15 ਸਾਲ ਪਹਿਲਾਂ ਆਪਾਂ ਨੂੰ ਏਸੀ ਦੀ ਜ਼ਰੂਰਤ ਨਹੀਂ ਸੀਗੀ।
ਨਹੀਂ ਗਰੇਵਾਲ ਸਾਹਿਬ, ਕਰੋਨਾ ਵੈਂਟੀਲੇਸ਼ਨ ਸ਼ਬਦ ਕਰੋਨਾ ਤੋਂ ਬਾਅਦ ਆਇਆ
ਜੀ,
ਉਦੋਂ ਪਹਿਲਾਂ ਲੋੜ ਹੀ ਨਹੀਂ ਸੀ। ਜਿਹੜੀ ਇਹ ਨਹੀਂ, ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿਹੜੇ ਨੈਚੁਰਲ ਵੈਂਟੀਲੇਸ਼ਨ ਤੁਸੀਂ ਸਕੂਲ, ਮੈਂ ਤੁਹਾਨੂੰ ਦੱਸਦਾ ਹੁਣ ਕਾਹਨੂੰ ਨਾਂ ਲੈ ਰਹੇ ਨੇ, ਜਾਣੀ ਇੱਕ ਵੀ ਬਾਰੀ ਹੈ ਨਹੀਂ ਬਾਹਰ, ਦੱਸੋ ਨਾ ਕੀ ਕਰੋ, ਉਹਦੀ ਵੈਂਟੀਲੇਸ਼ਨ ਕਿੱਦਾਂ ਸੁਧਾਰੋਗੇ ਤੁਸੀਂ?
ਜੀ 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 ਜੀ, ਓਕੇ। ਹੁਣ ਜਿਹੜਾ ਅਸਲੀ ਅਗਲਾ ਮਸਲਾ ਹੈ ਸਪਲਾਈ ਟੀਚਰ ਦਾ, ਤੁਹਾਡਾ ਐਕਸਪੀਰੀਅੰਸ ਹੈ, ਤੁਸੀਂ ਕਾਫੀ ਸਮਾਂ ਤੋਂ ਸਪਲਾਈ ਟੀਚਰ ਰਹੇ ਹੋ ਔਰ ਸਪਲਾਈ ਟੀਚਰਸ ਨੂੰ ਲੈ ਕੇ ਵੱਡਾ ਇਸ ਸਮੇਂ ਵਿਵਾਦ ਚੱਲ ਰਿਹਾ ਵਾ ਔਰ ਜਿਸ ਤਰ੍ਹਾਂ ਪਰਸਨਲ ਸਪੋਰਟ ਵਰਕਰਸ ਦਾ ਇਸ਼ੂ ਆਇਆ ਸੀਗਾ ਸੀਨੀਅਰ ਹੋਮ ਦੇ ਵਿੱਚ, ਉਸੇ ਤਰ੍ਹਾਂ ਹੀ ਹੁਣ ਸਪਲਾਈ ਟੀਚਰ ਨੂੰ ਦੇਖਿਆ ਜਾ ਰਿਹਾ ਕਿ ਅੱਜ ਜੇ ਇੱਕ ਟੀਚਰ ਇਸੇ ਸਕੂਲ ਪੜ੍ਹਾਉਂਦਾ ਆ ਅਤੇ ਕੱਲ੍ਹ ਨੂੰ ਉਹਦੀ ਡਿਊਟੀ ਦੂਸਰੇ ਸਕੂਲ ਹੋ ਗਈ, ਦੂਸਰੇ ਸਕੂਲ ਤੋਂ ਪਰਸੋਂ ਕਿਤੇ ਹੋਰ ਸਕੂਲ 'ਚ ਲੈ ਗਿਆ ਉਹ, ਇਸ ਤਰ੍ਹਾਂ ਟੀਚਰ ਸਪਰੈਡ ਕਰ ਸਕਦਾ ਇਸ ਵਾਇਰਸ ਨੂੰ, ਸੋ ਉਹਦੇ ਲਈ ਕੀ ਸਹੀ ਸਲੂਸ਼ਨ ਹੈ?
ਤੇ ਗਰੇਵਾਲ ਸਾਹਿਬ ਦੇਖੋ ਇਹ ਮੁਸ਼ਕਲ ਤਾਂ ਖਾਸ ਤੌਰ ਤੇ ਬੁਢੇਪਾ ਆਸ਼ਰਮਾਂ ਦੇ ਵਿੱਚ ਆਈ, ਜਿਹੜੀਆਂ ਉੱਥੇ ਪਰਸਨਲ ਸਪੋਰਟ ਵਰਕਰ ਸੀਗੀਆਂ ਉਹ ਕਦੇ ਕਿਤੇ ਜਾਂਦੀਆਂ ਕਦੇ ਕਿਤੇ ਜਾਂਦੀਆਂ, ਇੱਕ ਸੀਨੀਅਰ ਹੋਮ ਤੋਂ ਦੂਜੇ ਸੀਨੀਅਰ ਹੋਮ ਦੇ ਵਿੱਚ ਬਿਮਾਰੀ ਗਈ ਤੇ ਕਿੰਨਾ ਨੁਕਸਾਨ ਹੋਇਆ। ਹੁਣ ਇਹਦਾ ਹੱਲ ਇੰਨਾ ਸੌਖਾ ਨਹੀਂ ਲੱਭਣਾ, ਜਾਂ ਤਾਂ ਇਹ ਹੈਗਾ ਕਿ ਹੁਣ ਜਿਹੜੇ ਅਧਿਆਪਕ ਮੇਰੇ ਵੱਲੋਂ ਮੈਂ ਆਪਣੀ ਉਦਾਹਰਣ ਲੈ ਲੈਣਾ ਵੀ ਜਾਣੀ ਮੈਂ ਸਾਰੇ ਸਾਡਾ ਕੈਲੀਡਾਨ ਤੇ ਬ੍ਰੈਂਪਟਨ ਦੇ ਸਕੂਲ ਖੋਲੇ ਹੋਏ ਨੇ, ਮੈਨੂੰ ਕਿਤੋਂ ਮਰਜ਼ੀ ਕਾਲ ਆ ਸਕਦੀ ਹੈ, ਜੇ ਮੈਂ ਚਾਹਾਂ ਤਾਂ ਮੈਂ ਹਰ ਕਿਸੇ ਵੀ ਸਕੂਲ 'ਚ ਜਾ ਸਕਦਾ। ਹੁਣ ਜੇ ਉਹ ਮੈਨੂੰ ਰਿਸਟ੍ਰਿਕਟ ਕਰਦੇ ਨੇ ਕਿ ਨਹੀਂ 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 ਤੂੰ ਤਾਂ ਆਹ ਤਿੰਨ ਸਕੂਲਾਂ ਦੇ ਵਿੱਚ ਹੀ ਜਾ ਸਕਦਾ ਜਾਂ ਸਿਰਫ ਇੱਕ ਸਕੂਲ 'ਚ ਜਾ ਸਕਦਾ। ਦੇਖੋ ਗਰੇਵਾਲ ਸਾਹਿਬ ਮੈਂ ਹੈਗਾ ਓਕੇਜ਼ਨਲ ਟੀਚਰ, ਯਾਨੀ ਮੈਨੂੰ ਜਦੋਂ ਉਹਨਾਂ ਨੂੰ ਲੋੜ ਹੋਊ ਸੱਦਣਗੇ, ਜਦੋਂ ਮੈਂ ਵਿਹਲਾ ਹੋਇਆ ਮੈਂ ਜਾਊਂਗਾ। ਇਹ ਨਹੀਂ ਕਿ ਮੈਨੂੰ ਜੇ ਸਕੂਲ ਵਾਲੇ ਸਿੱਧਣ ਤੇ ਮੈਂ ਕਹਿ ਸਕਦਾ ਕਿ ਮੈਂ ਨਹੀਂ ਜਾ ਸਕਦਾ ਕਿਉਂਕਿ ਮੈਂ ਕਿਹੜਾ ਤੁਹਾਡਾ ਰੈਗੂਲਰ ਇੰਪਲਾਈ ਹਾਂ। ਹੁਣ ਇਹਨਾਂ ਹਾਲਤ